ਸਤਿਗੁਰੂ ਅਮਰਦਾਸ ਸੁਖ ਕੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਜੋਰ ਕਰ ਬੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹੇ ਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਦੀਨ ਦੁਨੀਆਂ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਧੰਨ ਧੰਨ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪ੍ਰੇਮ ਦੇ ਨਾਲ ਸਭ ਸੰਗਤ ਉਚਾਰਨ ਕਰੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਅੰਦਰ ਸੁਭਾਈਮਾਨ ਸਾਧ ਸੰਗਤ ਜੀਓ ਆਪ ਜੀ ਨੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਭਾਈ ਸਾਹਿਬ ਜੀ ਦੇ ਪਾਸੋਂ ਸੁਣੇ ਨੇ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ ਹੁਣ ਆਪਾਂ ਲੜੀਵਾਰ ਕਥਾ ਵੀ ਸੁਣਨੀ ਹੈ ਪਰ ਦੋ ਦਿਨ ਵਾਸਤੇ ਮੰਗ ਕੇ ਆਪ ਜੀ ਕੋਲ ਸਮਾਂ ਲੈ ਰਹੇ ਹਾਂ ਜਿਸ ਸਥਾਨ ਤੇ ਤੁਸੀਂ ਬੈਠੇ ਹੋ ਕਥਾ ਸੁਣ ਰਹੇ ਹੋ ਬਾਹਰ ਵਿਦੇਸ਼ ਦੀਆਂ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਅਸੀਂ ਸਾਰੇ ਹੀ ਇਸ ਸਥਾਨ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਵਤਾਰ ਗੁਰਪੁਰਬ ਮਨਾ ਰਹੇ ਹਾਂ ਜੀ ਤਿੰਨ ਦਿਨ ਲਗਾਤਾਰ ਉਸ ਸੰਬੰਧ ਵਿੱਚ ਦੀਵਾਨ ਸੱਜਣੇ ਨੇ ਗੁਰੂ ਕੀਆਂ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ ਪਿਛਲੇ ਚਾਰ ਪੰਜ ਦਿਨਾਂ ਤੋਂ ਗੁਰੂ ਕੇ ਸਿੱਖ ਹਰ ਰੋਜ਼ ਹੀ ਅੰਮ੍ਰਿਤ ਵੇਲੇ ਜਾਗ ਕੇ ਦਸਵੇਂ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਪ੍ਰਭਾਤ ਫੇਰੀਆਂ ਕੱਢ ਰਹੇ ਨੇ ਸੋ ਲੜੀਵਾਰ ਕਥਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਨੂੰ ਦੋ ਕੁ ਦਿਨ ਵਿਰਾਮ ਦਿੱਤਾ ਜਾ ਰਿਹਾ ਹੈ ਇਹ ਆਪ ਸਭ ਸੰਗਤਾਂ ਕੋਲ ਮੰਗ ਕੇ ਸਮਾਂ ਮੰਗ ਰਹੇ ਹਾਂ ਜੀ ਹੱਥ ਜੋੜ ਕੇ ਮੰਗ ਰਹੇ ਹਾਂ ਇਸ ਸਥਾਨ ਤੇ ਪੂਰਾ ਗੁਰਪੁਰਬ ਵਾਲਾ ਮਾਹੌਲ ਹੈ ਬਾਹਰ ਵਿਦੇਸ਼ ਦੀਆਂ ਸੰਗਤਾਂ ਦਾ ਉਹਨਾਂ ਦਾ ਮਾਹੌਲ ਹੋ ਸਕਦਾ ਹੈ ਮਨ ਦਾ ਕੋਈ ਹੋਰ ਹੋਵੇ ਪਰ ਦੋ ਕੁ ਦਿਨ ਦਾ ਸਮਾਂ ਆਪ ਜੀ ਕੋਲੋਂ ਹੱਥ ਜੋੜ ਕੇ ਮੰਗ ਰਹੇ ਹਾਂ ਜੀ ਸਾਰੀ ਸਿੱਖ ਸੰਗਤ ਬੜੇ ਪਿਆਰ ਨਾਲ ਆਖੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਦੋਵੇਂ ਹੱਥ ਜੋੜ ਕੇ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜ਼ੂਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਆਪਣੇ ਆਪ ਦੇ ਵਿੱਚ ਇਸ ਧਰਤੀ ਤੇ ਬੜੀ ਵੱਡੀ ਬਖਸ਼ਿਸ਼ ਸੀਗੀ ਜੀ ਬੜੀ ਵੱਡੀ ਮਿਹਰ ਹੈ ਜੀ ਮਹਾਰਾਜ ਜੀ ਦਾ ਅਵਤਾਰ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਜੀ ਪਰ ਜੇ ਗੁਰੂ ਸਾਹਿਬ ਜੀ ਦਾ ਆਪਣਾ ਲਿਖਤ ਗੁਰੂ ਸਾਹਿਬ ਜੀ ਦੀ ਪੜ੍ਹੀਏ ਭਾਈ ਸੰਤੋਖ ਸਿੰਘ ਜੀ ਨੇ ਵੀ ਇਹ ਗੱਲ ਲਿਖੀ ਹੈ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਧੰਨ ਮਾਤਾ ਗੁਜਰੀ ਜੀ ਦੀ ਕਮਾਈ ਵੇਖ ਕੇ ਪਰਮੇਸ਼ਰ ਜੀ ਪ੍ਰਸੰਨ ਹੋਏ ਜੀ ਤੇ ਪਰਮੇਸ਼ਰ ਜੀ ਨੇ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਜੀ ਦੇ ਘਰ ਵਿੱਚ ਆਉਣ ਦਾ ਫੁਰਨਾ ਬਣਾਇਆ ਜੀ। ਉਹ ਪਰਮੇਸ਼ਰ ਜੀ ਦਸਵੇਂ ਪਾਤਸ਼ਾਹ ਦਾ ਰੂਪ ਨੇ ਜੀ। ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੀਰਥਾਂ ਤੇ ਗਏ ਜੀ। ਤੀਰਥਾਂ ਦੇ ਉੱਤੇ ਜਾ ਕੇ ਤੀਰਥਾਂ ਤੇ ਵਸ ਰਹੇ ਲੋਕਾਂ ਦਾ ਭਲਾ ਕੀਤਾ ਜੀ। ਇੱਕ ਗੱਲ ਪੱਕੀ ਚੇਤਾ ਰੱਖੋ ਗੁਰਮੁਖੋ, ਤੀਰਥਾਂ ਉੱਤੇ ਮੰਨ ਲਓ 100 ਲੋਕ ਵੀ ਰਹਿੰਦੇ ਨੇ ਨਾ ਜੀ, ਤੇ 100 ਦੇ 100 ਰੱਬ ਨੂੰ ਮਿਲਣ ਵਾਲੇ ਨਹੀਂ ਹੁੰਦੇ ਜੀ। ਬਹੁਤ ਸਾਰੇ ਲੰਗਰ ਪਾਣੀ ਵਾਲੇ ਵੀ ਹੁੰਦੇ ਵੀ ਲੰਗਰ ਪਾਣੀ ਖੁੱਲ੍ਹਾ ਮਿਲਦਾ ਜੀ। ਉਹਨਾਂ ਵਿੱਚੋਂ ਕੋਈ ਇੱਕ ਅੱਧਾ ਹੀ ਹੁੰਦਾ ਜੀ ਜਿਹੜਾ ਤੀਰਥ ਉੱਤੇ ਰਹਿ ਕੇ ਸਹੀ ਲਾਭ ਪ੍ਰਾਪਤ ਕਰੇ ਜੀ। ਤੀਰਥਾਂ ਦੀ ਯਾਤਰਾ ਕਰਨੀ ਕੋਈ ਮਾੜੀ ਗੱਲ ਨਹੀਂ ਹੈਗੀ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਕਿਉਂਕਿ ਹੁਣ ਇਸੇ ਗੱਲ ਦਾ ਹੀ ਖੰਡਨ ਦਿੱਤਾ ਜਾਂਦਾ ਤੀਰਥ ਯਾਤਰਾ ਦਾ। ਜੇ ਤੀਰਥਾਂ ਦੀ ਯਾਤਰਾ ਦਾ ਖੰਡਨ ਕਰ ਦਈਏ ਤੇ ਫਿਰ ਅਸੀਂ ਇਹ ਨਹੀਂ ਕਹਿ ਸਕਦੇ ਵੀ ਹਜ਼ੂਰ ਸਾਹਿਬ ਜਾਣਾ ਚਾਹੀਦਾ, ਦਰਬਾਰ ਸਾਹਿਬ ਜਾਣਾ ਚਾਹੀਦਾ ਜੀ। ਇੰਨੀ ਦੁਨੀਆ ਪਟਨਾ ਸਾਹਿਬ ਸੰਗਤ ਗਈ, ਫਿਰ ਇਹ ਗੱਲ ਕਹਿਣੀ ਨਹੀਂ ਚਾਹੀਦੀ ਜੀ। ਤੀਰਥਾਂ ਤੇ ਜਾਣਾ ਮਾੜਾ ਨਹੀਂ ਹੈਗਾ, ਤੀਰਥਾਂ ਦੇ ਦਰਸ਼ਨ ਕਰੋ, ਗੁਰਧਾਮਾਂ ਦੇ ਦਰਸ਼ਨ ਕਰੋ। ਬਾਹਰ ਦਸਵੇਂ ਪਾਤਸ਼ਾਹ ਦੇ 52 ਹੁਕਮਨਾਮੇ ਲਿਖੇ ਨੇ, ਉਹਨਾਂ ਵਿੱਚੋਂ ਇੱਕ ਹੁਕਮਨਾਮਾ ਹੈ ਯਾਤਰਾ ਤੀਰਥ ਯਾਤਰਾ ਗੁਰਦੁਆਰੇ ਦੀ ਕਰਨੀ ਹੈ ਜੀ। ਤੀਰਥਾਂ ਤੇ ਜਾਣਾ ਮਾੜਾ ਨਹੀਂ ਹੈਗਾ। ਉਸ ਸਮੇਂ ਦੇ ਮਹਾਨ ਮਹਾਨ ਤੀਰਥ ਜਿੱਥੇ ਲੋਕ ਇਕੱਠੇ ਹੁੰਦੇ ਸੀ, ਬਹੁਤ ਸਾਰੇ ਤੇ ਕੜਾਹ ਪੂੜੀਆਂ ਖਾਣ ਵਾਲੇ ਹੁੰਦੇ ਸੀਗੇ ਜੀ ਉਹਨਾਂ ਵਿੱਚੋਂ ਜੀ, ਬਹੁਤ ਸਾਰੇ ਲੋਕ ਤੀਰਥਾਂ ਤੇ ਜਾਣਾ ਕੜਾਹ ਪੂੜੀਆਂ ਖਾਣ ਵਾਸਤੇ। ਕੋਈ ਉਹਨਾਂ ਚੋਂ ਇੱਕ ਅੱਧਾ ਹੁੰਦਾ ਸੀ ਜਿਹੜਾ ਰੱਬ ਦਾ ਰੰਗ ਪ੍ਰਾਪਤ ਕਰਨ ਵਾਸਤੇ ਜਾਂਦਾ ਸੀਗਾ ਜੀ, ਪਰਮੇਸ਼ਰ ਦਾ ਨਾਮ ਜਪਣ ਵਾਸਤੇ ਜਾਂਦਾ ਸੀ। ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਾਫੀ ਤੀਰਥਾਂ ਤੇ ਜਾ ਕੇ ਉਹਨਾਂ ਨੇ ਉੱਥੋਂ ਦੇ ਲੋਕਾਂ ਨੂੰ ਸੁਮੱਧ ਦਿੱਤੀ ਜੀ, ਵਾਹਿਗੁਰੂ ਜੀ ਦੇ ਨਾਮ ਨਾਲ ਜੋੜਿਆ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਾਹਿਗੁਰੂ ਜੀ ਦੇ ਨਾਮ ਨਾਲ ਜੋੜਿਆ ਜੀ। ਉੱਥੇ ਹੋਰ ਬਹੁਤ ਕੁਝ ਕੀਤਾ ਜੀ। ਜਦੋਂ ਮਹਾਰਾਜ ਤ੍ਰਿਵੇਣੀ ਪਹੁੰਚੇ ਨਾ ਜੀ ਗੁਰੂ ਤੇਗ ਬਹਾਦਰ ਸਾਹਿਬ ਇਲਾਹਾਬਾਦ ਦੀ ਧਰਤੀ ਤੇ ਤ੍ਰਿਵੇਣੀ ਖਾਸ ਉਰੋਂ ਦਿਨ ਤਿਉਹਾਰ ਚੱਲ ਰਹੇ ਸੀਗੇ ਜੀ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਤ੍ਰਿਵੇਣੀ ਪਹੁੰਚੇ ਤੇ ਉੱਥੇ ਬਹੁਤ ਸਾਰੇ ਲੋਕਾਂ ਦੇ ਤਨ ਤੇ ਕੱਪੜੇ ਨਹੀਂ ਸੀ ਹੈਗੇ ਜੀ। ਗੁਰੂ ਘਰ ਵਿੱਚ ਕਿਸੇ ਗੱਲ ਦੀ ਕਮੀ ਥੋੜ੍ਹੀ ਹੈਗੀ ਹੈ ਜੀ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਤ੍ਰਿਵੇਣੀ ਉੱਤੇ ਜਾ ਕੇ ਜਿਨ੍ਹਾਂ ਦੇ ਤਨ ਤੇ ਕੱਪੜੇ ਨਹੀਂ ਸੀ ਹੈਗੇ ਉਹਨਾਂ ਨੂੰ ਕੱਪੜੇ ਦਿੱਤੇ ਜੀ। ਜਿੰਨਾ ਸਮਾਂ ਸੱਚੇ ਪਾਤਸ਼ਾਹ ਤ੍ਰਿਵੇਣੀ ਤੇ ਰਹੇ ਉਹਨਾਂ ਸਮਾਂ ਮਹਾਰਾਜ ਨੇ ਖੁੱਲ੍ਹਾ ਹੀ ਲੰਗਰ ਲਾ ਛੱਡਿਆ ਸੀਗਾ ਜੀ। ਕੜਾ ਪੂੜੀਆਂ ਹੋਰ ਪਤਾ ਨਹੀਂ ਕੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ। ਲੋਕ ਚੇਚਾ ਉੱਥੇ ਲੰਗਰ ਛਕਣ ਵੀ ਆਉਂਦੇ ਹੁੰਦੇ ਸੀਗੇ ਜੀ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਲੰਗਰ ਲਾਇਆ, ਕੱਪੜੇ ਗੁਰੂ ਸਾਹਿਬ ਨੇ ਦੇਣੇ। ਉੱਥੇ ਫਿਰ ਕਈ ਬ੍ਰਹਮ ਦੀ ਵਿਚਾਰ ਕਰਨ ਵਾਲੇ ਵੀ ਆਉਂਦੇ ਹੁੰਦੇ ਸੀਗੇ ਤੇ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਉਹ ਵੀ ਵਿਚਾਰ ਦੱਸਦੇ ਹੁੰਦੇ ਸੀਗੇ ਜੀ। ਕਈ ਤੇ ਨਿਰੇ ਵਿਚਾਰ ਕਰਨ ਹੀ ਆਉਂਦੇ ਹੁੰਦੇ ਸੀਗੇ ਤੇ ਕਈ ਫਿਰ ਗੁਰੂ ਤੇਗ ਬਹਾਦਰ ਸਾਹਿਬ ਕੋਲੋਂ ਮਿਹਰ ਮੰਗਣ ਆਉਂਦੇ ਹੁੰਦੇ ਸੀਗੇ ਜੀ, ਕਿਰਪਾ ਮੰਗਣ ਆਉਂਦੇ ਹੁੰਦੇ ਸੀਗਾ ਜੀ ਕਿ ਆਖੋ ਵਾਹਿਗੁਰੂ
ਵਾਹਿਗੁਰੂ।
ਜੇ ਕਿਤੇ ਗੁਰੂ ਸਾਹਿਬ ਸਾਡੇ ਸਾਹਮਣੇ ਹੋਣ, ਗੁਰੂ ਤੇਗ ਬਹਾਦਰ ਸਾਹਿਬ, ਵੈਸੇ ਤੇ ਹੁਣ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਸਾਹਮਣੇ ਹੀ ਨੇ। ਜੇ ਗੁਰੂ ਸਾਹਿਬ ਕੋਲੋਂ ਮੰਗਣਾ ਤਾਂ ਗਿਆਨ ਧਿਆਨ ਨਾ ਮੰਗ ਬੈਠੀਏ ਵੀ ਗਿਆਨ ਮਿਲ ਜੇ ਜੀ ਸਾਰੀ ਦੁਨੀਆ ਦਾ ਜੀ। ਗੁਰੂ ਸਾਹਿਬ ਦੇ ਕੋਲੋਂ ਕਿਰਪਾ ਮੰਗਣੀ ਜੀ, ਕਿਰਪਾ ਜੀ, ਕਿਰਪਾ ਵੱਡੀ ਹੈ। ਜਿਹਦੇ ਨੂੰ ਕਿਰਪਾ ਮਿਲ ਗਈ ਨਾ ਜੀ ਗੁਰੂ ਜੀ ਦੀ, ਬਸ ਸਭ ਗਿਆਨ ਧਿਆਨ ਉਹਦੇ ਵਿੱਚ ਹੀ ਆਪੇ ਹੀ ਆ ਜਾਣੇ ਜੀ। ਲੋਕ ਬਾਹਰ ਦੇ ਗ੍ਰੰਥ ਪੜ੍ਹਦੇ ਨੇ ਪਰ ਗੁਰਮੁਖੋ ਬਾਹਰ ਦੇ ਗ੍ਰੰਥ ਤੇ ਇਕੱਲੀ ਜਾਣਕਾਰੀ ਹੈ ਜੀ। ਬੰਦਾ ਵਾਹਿਗੁਰੂ ਜੀ ਦਾ ਨਾਮ ਜਪੇ, ਦੁਨੀਆਂ ਦਾ ਸਾਰਾ ਗ੍ਰੰਥ ਉਹਦੇ ਆਪਣੇ ਅੰਦਰ ਹੀ ਪ੍ਰਗਟ ਹੋ ਜਾਂਦਾ ਜੀ। ਤਤ ਗਿਆਨ ਇਸ ਮਨ ਪ੍ਰਗਟਾਇਆ, ਤਤ ਗਿਆਨ ਉਹਦੇ ਮਨ ਵਿੱਚ ਪ੍ਰਗਟ ਹੋ ਜਾਂਦਾ। ਤ੍ਰਿਵੇਣੀ ਤੇ ਇਲਾਹਾਬਾਦ ਦੀ ਧਰਤੀ ਤੇ ਬਹੁਤ ਜ਼ਿਆਦਾ ਆਨੰਦ ਮੰਗਲ ਵਰਤਿਆ ਜੀ। ਕਈ ਲੋਕ ਖੁਸ਼ ਹੋਏ ਜੀ ਉੱਥੇ ਜੀ, ਕਈ ਕੀ सारे ही गुरु तेग बहादुर साहब ने खुश करते जी। एक गल चेता रखो, ज्ञानी उपदेशक आम दुनिया का बंदा सारिया नू खुश नहीं चे कर सकता। मिठिया मिठिया गल्लां करके भोलियां लोकां भोली संगत वो ते साडियां गल्लां च आ जाएगी, पर जेडे तत् ज्ञान वाहिगुरु का नाम मंग रहे ही उन्हां नू नाम नहीं दे सकते जी। उन्हां नू गुरु साहब नाम की दात दे सकते, गुरु साहब उन्हां ते बख्शिश कर सकते जी। गुरु तेग बहादुर साहब ने सारिया नू ही खुश किया जी। जिन्हां को कपड़े नहीं उन्हां नू कपड़े दिते जी, जिन्हां कोल माया नहीं सी उन्हां नू माया दिती जी। कज के आखो वाहिगुरु
वाहिगुरु।
हुण दे साडे बंदे दान शब्द तों बड़ा चिड़दे जी। हां जी आहे लो जी, दान करना जे करना वो करना, गुरमुखो जे तुहाडे को वाधू लीड़े ने जी, ज्यादा कपड़े ने, आपां किसे नू दे दईए तेरे च नेरी वाली की गल हैगी है जी। हां जी जे किसे नू दे दईए कोई कपड़े पा ले उहदा भला हो जाएगा जी। महाराज ने बहुत खुला दान दिता जी उथे जी, भाव खुलियां वस्तुआं वरताइया। इलाहाबाद की धरती ते श्री गुरु तेग बहादुर साहब जी दे नाल धन माता गुजरी जी भी ने ते धन माता नानकी जी भी ने जी। माता नानकी जी कौन ने जी? श्री गुरु तेग बहादुर साहब दे माता जी ने जी। गज के आखो वाहिगुरु
वाहिगुरु।
अहीं रोज इतिहास सुनदे आ सच्चे पातशाह गुरु तेग बहादुर साहब दा। ते माता गुजरी जी कौन ने? श्री गुरु तेग बहादुर साहब जी दे पत्नी ने जी, मैल ने जी, सारे नाल ने। उथे फिर परमेश्वर दी वड्डी कृपा हुई, बहुत लम्मा जप तप भजन बंदगी सिमरन तो बाद दसवें पातशाह महाराज ने धन माता गुजरी जी दी कुख विच आके निवास कीता जी। इस धरती ते जी, इलाहाबाद की धरती ते। गज के आखो वाहेगुरु
वाहेगुरु।
आपां पटना साहब का जिक्र ते चलो सुनदे आ, करदे भी आ, पर गुरु साहब खुद लिखदे जी, जब ही जात त्रिवेणी भए पुन दान दिन करत बिताए। उथे फिर साडे माता पिता ने बड़ी अलख की साधना कीती ते तही प्रकाश हमारा पयो। उथे फिर साडा माता जी दी कुख विच प्रकाश होया जी। गज के आखो वाहेगुरु
वाहेगुरु।
श्री गुरु गोबिंद सिंह साहब जी धन माता गुजर कौर जी दी कुख विच इलाहाबाद दी धरती ते आके सजे जी। ते इक गल चेता रखो, जिस धरती ते सतगुरु गुरु गोबिंद सिंह साहब ने माता दी कुख विच आके सजना सी, उथों दे लोग पहले ही खुश हो गए हीगे सारे जी। अजे महाराज साहब जी दा अवतार होना जी, महाराज इलाहाबाद की धरती ते कला कुख विच ही प्रवेश होए जी, ते इलाहाबाद दे लोग खुश हो गए जी। उन्हां दी गरीबी गुरु तेग बहादुर साहब ने दूर करती, ते खुद साहब लाओ जिथे महाराज आके कुख च ही प्रवेश होए, भाव माता जी दे उदर विच आके प्रवेश होए, उरों ही लोग खुश हो गए। ते पटना साहब की धरती ते जिथे अवतार लैणा, उथे लोगों की की दशा होएगी जी? ਉਥੋਂ ਦੇ ਲੋਕ ਕਿੰਨੇ ਕੁ ਖੁਸ਼ ਹੋਣਗੇ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮਹਾਰਾਜ ਫਿਰ ਆਪ ਢਾਕੇ ਚਲੇ ਗਏ ਜੀ, ਤੇ ਧੰਨ ਮਾਤਾ ਗੁਜਰੀ ਜੀ ਤੇ ਧੰਨ ਮਾਤਾ ਨਾਨਕੀ ਜੀ ਤੇ ਹੋਰ ਸਿੱਖ, ਜਿਨ੍ਹਾਂ ਵਿੱਚੋਂ ਭਾਈ ਦਿਆਲ ਦਾਸ ਜੀ, ਜਿਹੜਾ ਜਿਨ੍ਹਾਂ ਨੂੰ ਦੇਗ ਚ ਉਬਾਲੇ ਦਿੱਤੇ ਗਏ ਸੀ, ਉਹ ਫਿਰ ਪਟਨਾ ਸਾਹਿਬ ਰਹੇ ਜੀ। ਮਾਤਾ ਗੁਜਰੀ ਜੀ ਦੇ ਭਰਾ ਕਿਰਪਾਲ ਚੰਦ ਜੀ, ਜਿਨ੍ਹਾਂ ਨੂੰ ਸਾਰੀ ਦੁਨੀਆਂ ਚੋਂ ਸੁਭਾਗ ਸਮਾਂ ਮਿਲਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਮਾ ਸਾਹਿਬ ਬਣਨ ਦਾ ਜੀ। ਹਾਂਜੀ ਅਸੀਂ ਸਿੱਖ ਹਾਂ ਸੱਚੇ ਪਾਤਸ਼ਾਹ ਦੇ, ਪਰ ਕਿਰਪਾਲ ਚੰਦ ਹੋਣਾ ਨੂੰ ਮਹਾਰਾਜ ਦੇ ਮਾਮਾ ਬਣਨ ਦਾ ਸੁਭਾਗ ਮਿਲਿਆ ਜੀ। ਹਾਂਜੀ ਇਹ ਵੀ ਮੈਂ ਸਮਝਦਾ ਗੁਰਮੁਖੋ, ਚਲੋ ਮੈਂ ਸ਼ਬਦ ਨਹੀਂ ਕਥਾ 'ਚ ਵਰਤਣਾ ਚਾਹੀਦਾ, ਪਰ ਇਹ ਵੀ ਧੁਰੋਂ ਹੀ ਡਿਊਟੀਆਂ ਲੱਗ ਰਹੀਆਂ ਸੀਗੀਆਂ ਜੀ। ਵੱਡੇ ਅਵਸਰ ਨੇ ਆਉਣਾ ਹੋਵੇ ਤੇ ਆਪੋ ਆਪਣੀਆਂ ਡਿਊਟੀਆਂ ਵਾਲੇ ਸਾਰੇ ਪਹਿਲਾਂ ਹੀ ਉੱਥੇ ਪਹੁੰਚ ਜਾਂਦੇ ਜੀ। ਦਸਵੇਂ ਪਾਤਸ਼ਾਹ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਤੇ ਆ ਰਹੇ ਨੇ ਤੇ ਸਾਰੇ ਆਪੋ ਆਪਣੀਆਂ ਡਿਊਟੀਆਂ ਕਰਨ ਲਈ ਉੱਥੇ ਪਹੁੰਚ ਗਏ ਜੀ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਹ ਕਿੱਥੇ ਪਹੁੰਚ ਗਏ? ਉਹ ਢਾਕੇ ਪਹੁੰਚੇ ਜੀ, ਉੱਧਰ ਪ੍ਰਚਾਰ ਕਰਨ ਦਏ ਜੀ। ਤੇ ਗੁਰਪੁਰਬ ਵਾਲੇ ਦਿਨ ਵੀ ਮੈਂ ਇੱਕ ਬੇਨਤੀ ਕੀਤੀ ਸੀ ਸੰਗਤ ਜੀ ਲਗਭਗ 30 ਕੁ ਸਾਲਾਂ ਬਾਅਦ ਧੰਨ ਮਾਤਾ ਗੁਜਰੀ ਜੀ ਦੀ ਕੁੱਖ ਵਿੱਚ ਦਸਵੇਂ ਪਾਤਸ਼ਾਹ ਨੇ ਆ ਕੇ ਨਿਵਾਸ ਕੀਤਾ ਜੀ ਲਗਭਗ 30 ਸਾਲ ਜੀ ਇਹ ਥੋੜਾ ਸਮਾਂ ਨਹੀਂ ਹੁੰਦਾ ਜੀ ਆਪਾਂ ਵਿਚਾਰ ਕਰ ਲਈਏ ਮੇਰੇ ਸਾਹਮਣੇ ਗੁਰਮੁਖ ਪਿਆਰੇ ਸਾਰੇ ਤੁਸੀਂ ਸੱਜੇ ਹੋ ਚਲੋ ਨਾਲ ਵਾਲੇ ਤੇ ਬੜੇ ਵੱਡੀ ਉਮਰ ਵਾਲੇ ਬੈਠੇ ਨੇ ਬਾਕੀ ਜਿਹੜੇ ਬੈਠੇ ਆ ਹੋ ਸਕਦਾ ਤੁਹਾਡੇ ਸ਼ਾਦੀਆਂ ਹੋਇਆਂ ਨੂੰ ਵੀ ਅਜੇ 30 ਸਾਲ ਨਾ ਹੋਏ ਹੋਣ ਜੀ ਹਾਂਜੀ ਤੇ ਵਿਆਹ ਨੂੰ ਲਗਭਗ 30 ਕੁ ਸਾਲ ਹੋ ਗਏ ਜੀ 30 ਸਾਲ ਜੀ ਲਗਭਗ ਸ਼ਬਦ ਵਰਤ ਰਿਹਾ ਤੇ ਮਾਂ ਗੁਜਰੀ ਜੀ ਦੀ ਕੁੱਖ ਵਿੱਚ ਦਸਵੇਂ ਪਾਤਸ਼ਾਹ 30 ਕੁ ਸਾਲਾਂ ਬਾਅਦ ਆ ਕੇ ਸੱਜੇ ਜੀ ਤੇ ਭਾਈ ਵੀਰ ਸਿੰਘ ਜੀ ਨੇ ਤੇ ਕਮਾਲ ਹੀ ਕੀਤੀ ਪਈ ਜੀ ਉਹ ਕਹਿੰਦੇ ਭਾਵਨਾ ਵਾਲੇ ਸਿੱਖੋ ਲਗਭਗ 30 ਸਾਲ ਲੱਗ ਗਏ ਕੁੱਖ ਤਿਆਰ ਹੋਣ ਵਾਸਤੇ ਜਿਸ ਕੁੱਖ ਵਿੱਚ ਆ ਕੇ ਦਸਵੇਂ ਪਾਤਸ਼ਾਹ ਨੇ ਸੱਜਣਾ ਜੀ ਬੰਦਗੀ ਤੇ ਚਾਹੀਦੀ ਹੈ ਜੀ ਕੋਈ ਖੇਡ ਥੋੜੀ ਹੈਗੀ ਹੈ ਜੀ ਸਿੱਖ ਨੂੰ ਜਨਮ ਦੇਣ ਵਾਸਤੇ ਮਾਂ ਦੀ ਭਗਤੀ ਚਾਹੀਦੀ ਤੇ ਜਿਸ ਮਾਂ ਦੇ ਘਰ ਗੁਰੂ ਦਾ ਜਨਮ ਹੋਣਾ ਉਸ ਮਾਂ ਦੀ ਕਿੱਡੀ ਭਗਤੀ ਹੋਏਗੀ ਜੀ ਸਿੱਖ ਨੂੰ ਹੀ ਜਨਮ ਦੇਣਾ ਹੋਏ ਨਾ ਜੀ ਸਿੱਖ ਨੂੰ ਜੀ ਤੇ ਮਾਂ ਦੀ ਭਗਤੀ ਚਾਹੀਦੀ ਹੈ ਜੀ ਐਵੇਂ ਨਹੀਂ ਖੇਡ ਬਣਦੀ ਜੀ ਤੇ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਦਾ ਅਵਤਾਰ ਜਿਸ ਮਾਂ ਦੇ ਘਰ ਵਿੱਚ ਹੋਣਾ ਹੋਵੇ ਮਾਤਾ ਨਾਨਕੀ ਜੀ ਹਰ ਰੋਜ਼ ਇੱਕ ਬਚਨ ਚੇਤਾ ਕਰਦੇ ਜੀ ਅਵਤਾਰ ਵਾਲਾ ਦਿਨ ਆਇਆ ਮਾਤਾ ਨਾਨਕੀ ਜੀ ਦੇ ਕੰਨਾਂ 'ਚ ਪਤਾ ਕਿਹਦੀ ਆਵਾਜ਼ ਗੂੰਜਦੀ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਆਵਾਜ਼ ਗੂੰਜਦੀ ਸੀ ਆਵਾਜ਼ਾਂ ਪੈਂਦੀਆਂ ਸੀ ਕੰਨਾਂ ਵਿੱਚ ਨਾਨਕੀ ਤੁਹਾਡੇ ਘਰ ਵਿੱਚ ਮਹਾਂਬਲੀ ਯੋਧਾ ਪੋਤਰਾ ਪੈਦਾ ਹੋਣਾ ਪੋਤਰਾ ਜੀ ਪਟਨਾ ਸਾਹਿਬ ਦੀ ਧਰਤੀ 'ਤੇ ਸਾਲਸ ਰਾਏ ਜੌਹਰੀ ਦੇ ਘਰ ਵਿੱਚ ਮੌਕਾ ਬਣਿਆ ਮਹਾਰਾਜ ਸਾਹਿਬ ਜੀ ਦੇ ਅਵਤਾਰ ਦਾ ਜੀ ਹੁਣ ਜਿਹੜੀ ਆਪਾਂ ਅੱਜ ਸਾਖੀ ਸੁਣਨੀ ਹੈ ਨਾ ਜੀ ਆਪਾਂ ਜਿੰਨੇ ਇੱਥੇ ਬੈਠੇ ਸਾਡੇ 'ਚੋਂ ਕੋਈ ਵਿਰਲਾ ਪਟਨਾ ਸਾਹਿਬ ਗਿਆ ਜੀ ਵੈਸੇ ਸਿੱਖ ਜਗਤ ਦਾ ਬਹੁਤ ਵੱਡਾ ਹਿੱਸਾ ਇਸ ਵਾਰ ਪਟਨਾ ਸਾਹਿਬ ਦੀ ਧਰਤੀ 'ਤੇ ਹਾਜ਼ਰੀ ਭਰ ਕੇ ਆਏ ਜੀ ਫਿਰ ਗੱਲ ਧਿਆਨ ਨਾਲ ਸੁਣਿਓ ਸਿੱਖ ਜਗਤ ਦਾ ਬਹੁਤ ਵੱਡਾ ਹਿੱਸਾ ਪਟਨਾ ਸਾਹਿਬ ਜਾ ਕੇ ਹਾਜ਼ਰੀ ਭਰ ਕੇ ਆਏ ਨੇ ਜੀ ਉੱਥੇ ਜਾ ਕੇ ਦਰਸ਼ਨ ਮੇਲੇ ਕਰਕੇ ਆਈਆਂ ਸੰਗਤਾਂ ਤੇ ਜਿਨ੍ਹਾਂ ਨੂੰ ਹੁਣ ਨਹੀਂ ਮੌਕਾ ਮਿਲਿਆ ਪਟਨਾ ਸਾਹਿਬ ਜਾਣ ਦਾ ਉਹ ਕਥਾ ਰਾਹੀਂ ਸੁਰਤ ਕਰਕੇ ਪਟਨਾ ਸਾਹਿਬ ਚੱਲੀਏ ਅਸੀਂ ਸਾਰੇ ਜੀ ਹਾਂਜੀ ਧਾਰਮਿਕ ਪੁਰਸ਼ ਰੱਬ ਦੇ ਪਿਆਰੇ ਪਰਮੇਸ਼ਰ ਦੀ ਖੁਸ਼ੀ ਲੈਣ ਵਾਲੇ ਉਹ ਸਾਵਧਾਨ ਰਹਿੰਦੇ ਹਰ ਵਕਤ ਜੀ ਢਿੱਲਾ ਮੱਠਾ ਪਹਿਰਾ ਇੱਥੇ ਕਾਮਯਾਬ ਨਹੀਂ ਹੈਗਾ ਜੀ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਰੱਬ ਦੀ ਇਬਾਦਤ ਵਿੱਚ ਜੁੜਨ ਵਾਲੇ ਹਰ ਵਕਤ ਸਾਵਧਾਨ ਰਹਿੰਦੇ ਜੀ ਪਤਾ ਨਹੀਂ ਕਿਹੜਾ ਵੇਲਾ ਆਉਣਾ ਤੇ ਪਰਮੇਸ਼ਰ ਦੀ ਮਿਹਰ ਦਾ ਸਮਾਂ ਆਉਣਾ ਤੇ ਅਸੀਂ ਕਿਤੇ ਐਵੇਂ ਨਾ ਉਹ ਸਮਾਂ ਕੱਢ ਦਈਏ ਜੀ ਅੱਠੇ ਪਹਿਰ ਦੀ ਸਾਵਧਾਨਤਾ ਰੱਬ ਦੇ ਪਿਆਰਿਆਂ ਦੀ ਮੈਂ ਦੱਸ ਰਿਹਾ ਅਸੀਂ ਆਮ ਜੀਵਾਂ ਦੀ ਅਸੀਂ ਸੌਣਾ ਵੀ ਹਾਂ ਅਸੀਂ ਉੱਠਣਾ ਵੀ ਹਾਂ ਅਸੀਂ ਸੰਸਾਰਕ ਕੰਮ ਵੀ ਕਰਨੇ ਨੇ ਪਰ ਜਿਨ੍ਹਾਂ ਨੇ ਆਪਣੇ ਜੀਵਨ 'ਚ ਪ੍ਰਾਪਤੀ ਕੀਤੀ ਹੈ ਨਾ ਜੀ ਅੱਠੇ ਪਹਿਰ ਹੀ ਉਹਨਾਂ ਇਸ ਪਾਸੇ ਧਿਆਨ ਲਾਇਆ ਜੀ ਅੱਠੇ ਪਹਿਰ ਜੀ ਹੁਣ ਆਪਾਂ ਮਹਾਰਾਜ ਜੀ ਦਾ ਇਹੋ ਜਿਹਾ ਪ੍ਰਸੰਗ ਸੁਣਨਾ ਜਿਹੜੀਆਂ ਸੰਗਤਾਂ ਬਾਹਰੋਂ ਵੀ ਇੰਗਲੈਂਡ ਕਨੇਡਾ ਅਮਰੀਕਾ ਜਰਮਨ ਫਰਾਂਸ ਕਈ ਤਾਂ ਗਏ ਪਟਨਾ ਸਾਹਿਬ ਕਈ ਨਹੀਂ ਵੀ ਗਏ ਜੀ ਉਹ ਹੁਣ ਆ ਦੋ ਦਿਨ ਲਗਾਤਾਰ ਸੁਰਤ ਜੋੜ ਲਓ ਆਪਾਂ ਸਾਰਿਆਂ ਨੇ ਪੀਰ ਜੀ ਦੇ ਨਾਲ ਪਟਨਾ ਸਾਹਿਬ ਜਾਣਾ ਜੀ ਸਾਰਿਆਂ ਨੇ ਜੀ ਨਾਲੇ ਮਹਾਰਾਜ ਦੇ ਅਸਥਾਨ ਤੇ ਹਾਜ਼ਰੀ ਲੱਗ ਜਾਏਗੀ ਸਾਡੀ ਇੱਕ ਗੱਲ ਚੇਤਾ ਰੱਖੋ ਭਾਵਨਾ ਵਾਲੇ ਇੱਥੇ ਬੈਠੇ ਹੀ ਹਾਜ਼ਰੀ ਲਵਾ ਸਕਦੇ ਜੀ ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਤੇ ਭਾਵਨਾ ਕੋਈ ਨੀ ਜੀ ਤੇ ਉੱਥੇ ਜਾ ਕੇ ਵੀ ਹਾਜ਼ਰੀ ਤੋਂ ਬੰਦਾ ਵਾਂਝਾ ਰਹਿ ਸਕਦਾ ਜੀ ਭਾਵਨਾ ਕੋਈ ਨੀ ਉੱਥੇ ਜਾ ਕੇ ਤਨ ਹੀ ਪਹੁੰਚਿਆ ਜੀ ਤੇ ਹਾਜ਼ਰੀ ਤਨ ਦੀ ਵੀ ਲੱਗਦੀ ਤੇ ਹਾਜ਼ਰੀ ਮਨ ਦੀ ਵੀ ਲੱਗਦੀ ਪਰ ਗੁਰੂ ਘਰ ਵਿੱਚ ਤਨ ਨਾਲੋਂ ਮਨ ਦੀ ਹਾਜ਼ਰੀ ਬਹੁਤ ਜ਼ਿਆਦਾ ਛੇਤੀ ਪ੍ਰਵਾਨ ਹੋ ਜਾਂਦੀ ਜੀ ਹੁਣ ਆਪਾਂ ਸਾਰੇ ਸੁਣੀਏ ਪ੍ਰਸੰਗ ਧੰਨ ਮਾਤਾ ਨਾਨਕੀ ਜੀ ਵਿਹੜੇ ਵਿੱਚ ਤੁਰੇ ਫਿਰਨ ਦਏ ਜੀ ਕੰਨਾਂ ਵਿੱਚ ਆਵਾਜ਼ ਗੂੰਜ ਰਹੀ ਹੈ, ਨਾਨਕੀ ਜੀ ਤੁਹਾਡੇ ਘਰ ਵਿੱਚ ਬੜੇ ਸੂਰਬੀਰ ਪੋਤਰੇ ਨੇ ਪੈਦਾ ਹੋਣਾ ਜੀ। ਮਾਂ ਗੁਜਰੀ ਜੀ ਵੱਖਰੇ ਸ਼ੁਕਰ ਚ ਟੁਕੇ ਨੇ, ਢਾਕੇ ਦੀ ਧਰਤੀ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਰੱਬ ਦੀ ਬੰਦਗੀ ਚ ਜੁੜੇ ਨੇ ਜੀ। ਤੇ ਇੱਕ ਬੰਨੇ ਨਾਮ ਜਪਣ ਵਾਲੀਆਂ ਰੂਹਾਂ, ਉਹਨਾਂ ਨੂੰ ਸੂਚਕ ਮਿਲੇ ਨੇ ਵੀ ਕੋਈ ਆ ਰਿਹਾ ਧਰਤੀ ਤੇ ਜੀ, ਵੱਡੀ ਰੂਹ ਆ ਰਹੀ। ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ
ਵਾਹਿਗੁਰੂ।
ਸਿਆਸੀ ਬੰਦਾ ਹੋਵੇ ਨਾ ਜੀ, ਸਿਆਸੀ ਤੇ ਵੱਡੇ ਕਿਸੇ ਲੀਡਰ ਨੇ ਆਉਣਾ ਹੋਵੇ ਜੀ, ਤੇ ਕਰਦਿਆਂ ਕਰਦਿਆਂ ਗੱਲਾਂ ਪਤਾ ਲੱਗ ਹੀ ਜਾਂਦੀਆਂ ਜੀ ਵੀ ਫਲਾਣੇ ਦਿਨ ਸਾਡੇ ਇਸ ਇਲਾਕੇ ਦੇ ਵਿੱਚ ਫਲਾਣੇ ਮੁੱਖ ਮੰਤਰੀ ਨੇ ਆਉਣਾ ਜੀ, ਪਤਾ ਲੱਗ ਜਾਂਦਾ ਜੀ। ਇਹੋ ਹੀ ਗੱਲ ਧਰਮ ਦੀ ਹੈ ਜੀ, ਧਾਰਮਿਕ ਖੇਡਾਂ ਵੀ ਇਸੇ ਤਰ੍ਹਾਂ ਦੀਆਂ ਨੇ। ਜਦੋਂ ਪਰਮੇਸ਼ਰ ਜੀ ਨੇ ਆਉਣਾ ਹੋਵੇ, ਰੱਬ ਦੇ ਪਿਆਰੇ ਨੇ ਆਉਣਾ ਹੋਵੇ, ਤੇ ਪਿਆਰਿਆਂ ਨੂੰ ਪਹਿਲਾਂ ਖਬਰਾਂ ਪਹੁੰਚ ਜਾਂਦੀਆਂ ਜੀ। ਹੁਣ ਸੁਣੋ ਸਾਰੀ ਸੰਗਤ, ਦੋਵੇਂ ਹੱਥ ਜੋੜੋ, ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।
ਤੇ ਅਰਦਾਸ ਮਨ ਹੀ ਮਨ ਵਿੱਚ ਕਰੋ, ਮਹਾਰਾਜ ਸਾਡਾ ਤਨ ਤੇ ਪਟਣਾ ਸਾਹਿਬ ਭਾਵੇਂ ਨਹੀਂ ਗਿਆ, ਤੇ ਹੁਣ ਕਿਰਪਾ ਕਰੋ ਮਨ ਕਰਕੇ ਹਾਜ਼ਰੀ ਦੋ ਦਿਨ ਪਟਣਾ ਸਾਹਿਬ ਸਾਡੀ ਲੱਗ ਜੇ ਜੀ, ਐਸੀ ਸਾਡੇ ਤੇ ਮਿਹਰ ਕਰ ਦਿਓ, ਦਇਆ ਕਰ ਦਿਓ। ਮੈਂ ਪਹਿਲਾਂ ਬੇਨਤੀ ਕੀਤੀ ਸੀ ਇਲਾਹਾਬਾਦ ਕੁੱਖ ਵਿੱਚ ਆ ਕੇ ਸੱਜੇ, ਤੇ ਇਲਾਹਾਬਾਦ ਦੇ ਲੋਕ ਨਿਹਾਲ ਹੋ ਗਏ ਜੀ, ਤੇ ਪਟਨਾ ਸਾਹਿਬ ਦੇ ਨਿਹਾਲ ਹੋ ਰਹੇ ਨੇ, ਤੇ ਹੋਰ ਆਸੇ ਪਾਸੇ ਦੇ ਵੀ ਲੋਕ ਨਿਹਾਲ ਹੁੰਦੇ ਨੇ। ਉਹ ਸਾਰੇ ਹੁਣ ਆਪਾਂ ਪ੍ਰਸੰਗ ਸੁਣੀਏ। ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅੰਮ੍ਰਿਤ ਵੇਲੇ ਪ੍ਰਕਾਸ਼ ਹੋਇਆ ਜੀ, ਪੌਸ਼ ਸੁਦੀ ਸਪਤਮੀ ਨੂੰ ਅੰਮ੍ਰਿਤ ਵੇਲੇ ਪ੍ਰਕਾਸ਼ ਹੋਇਆ ਜੀ, ਖੁਸ਼ੀਆਂ ਇੱਕ ਬੰਨੇ। ਹੁਣ ਸੁਣੋ ਅੱਗੋਂ ਪ੍ਰਸੰਗ, ਸਾਰੀ ਸੰਗਤ ਹੱਥ ਜੋੜੋ, ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।
ਹੋ ਸਕਦਾ ਪ੍ਰਸੰਗ ਤੁਸੀਂ ਬਹੁਤ ਵਾਰ ਸੁਣਿਆ ਹੋਏ ਜੀ, ਇਹ ਪ੍ਰਸੰਗ ਤੁਸੀਂ ਅੱਗੇ ਵੀ ਕਈ ਵਾਰੀ ਸੁਣਿਆ ਹੋਵੇ, ਪਰ ਖਾਸ ਭਾਈ ਸੰਤੋਖ ਸਿੰਘ ਜੀ ਨੇ ਜੋ ਲਿਖਿਆ ਨਾ ਜੀ, ਉਹ ਆਪਾਂ ਸਾਰੀਆਂ ਗੱਲਾਂ ਵੱਲ ਧਿਆਨ ਦੇਣਾ ਜੀ। ਹੁਣ ਜੀ ਆਖੋ ਸਾਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ,
ਦੋਹਰਾ ਪੁਰ ਕੋਹੜਾਮ ਵਿਖੇ ਹੁਤ ਸ਼ਾਹੋ ਭੀਖ ਜਿਸ ਨਾਮ।
ਕੁੜਾਮ ਪਿੰਡ ਹੈ ਜੀ ਹਰਿਆਣੇ ਵਾਲੇ ਪਾਸੇ, ਇੱਕ ਪਾਸੇ ਜੀ ਕੁੜਾਮ ਪਿੰਡ ਦੇ ਵਿੱਚ ਇੱਕ ਬਜ਼ੁਰਗ ਫਕੀਰ ਰਹਿੰਦਾ ਹੈ ਜੀ। ਧਿਆਨ ਨਾਲ ਹੁਣ ਸਾਰੇ ਪ੍ਰਸੰਗ ਚ ਸੁਰਤ ਜੋੜੋ। ਕੁੜਾਮ ਪਿੰਡ ਹੈ ਤੇ ਪਿੰਡ ਦੇ ਵਿੱਚ ਇੱਕ ਬਜ਼ੁਰਗ ਪੀਰ ਜੀ ਰਹਿੰਦੇ ਨੇ, ਤੇ ਪੀਰ ਜੀ ਦਾ ਨਾਮ ਭਾਈ ਸੰਤੋਖ ਸਿੰਘ ਜੀ ਭੀਖਣ ਸ਼ਾਹ ਦੱਸਦੇ ਜੀ, ਭੀਖਣ ਸ਼ਾਹ। ਤੇ ਭੀਖਣ ਸ਼ਾਹ ਜੀ ਦਾ ਨਾਮ ਹੀ ਨਹੀਂ ਇਕੱਲਾ ਭੀਖਣ ਸ਼ਾਹ, ਭੀਖਣ ਸ਼ਾਹ ਜੀ ਸਾਰੀ ਉਮਰ ਹੀ ਰੱਬ ਦੇ ਭਿਖਾਰੀ ਬਣ ਕੇ ਰਹੇ ਜੀ, ਪਰਮੇਸ਼ਰ ਦਾ ਨਾਮ ਜਪਦੇ ਰਹੇ। ਭੀਖਣ ਸ਼ਾਹ ਜੀ ਭਾਵੇਂ ਮੁਸਲਮਾਨ ਧਰਮ ਦੇ ਨੇ ਜੀ, ਪਰ ਰੱਬ ਦੇ ਘਰ ਵਿੱਚ ਪਹੁੰਚ ਰੱਖਦੇ ਜੀ ਉਹ ਜੀ, ਪਰਮੇਸ਼ਰ ਦੇ ਘਰ ਦੀ ਸਮਝ ਹੈਗੀ ਜੀ ਉਹਨਾਂ ਨੂੰ। ਵਾਹਿਗੁਰੂ ਪਹੁੰਚ ਰੱਖਣਾ ਵੀ ਗੱਲ ਵੱਖਰੀ ਹੈ, ਸਮਝ ਪੈ ਜਾਣੀ ਗੱਲ ਵੱਖਰੀ ਹੈ ਜੀ। ਭੀਖਣ ਸ਼ਾਹ ਹੋਣਾ ਨੂੰ ਰੱਬ ਦੇ ਘਰ ਦੀ ਸਮਝ ਪੈ ਚੁੱਕੀ ਹੈ ਜੀ ਵੀ ਪਰਮੇਸ਼ਰ ਜੀ ਕੀ ਹਨ, ਪਰਮੇਸ਼ਰ ਜੀ ਨੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ। ਗੁਰਮੁਖੋ ਬਹੁਤ ਲੰਮੀ ਸਾਧਨਾ ਬੰਦਾ ਕਰੇ ਨਾ ਜੀ, ਬਹੁਤ ਲੰਮੀ ਸਾਧਨਾ ਕਰੇ ਤੇ ਰੱਬ ਦੇ ਘਰ ਦੀ ਸਮਝ ਹੀ ਬੰਦੇ ਨੂੰ ਪੈਂਦੀ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਕੱਲੀ ਸਮਝ ਹੀ ਪੈਂਦੀ ਹੈ ਤੇ ਪਰਮੇਸ਼ਰ ਦੇ ਘਰ ਵਿੱਚ ਜਿਹੜੀ ਪਹੁੰਚ ਹੋ ਜਾਣੀ ਹੈ ਨਾ ਜੀ, ਉਹ ਤੇ ਅੱਗੇ ਦੀ ਗੱਲ ਹੋ ਜਾਂਦੀ ਜੀ ਵੀ ਉਹਦੇ ਘਰ ਪਹੁੰਚ ਹੀ ਜਾਣਾ ਜੀ। ਭੀਖਣ ਸ਼ਾਹ ਜੀ ਨੂੰ ਬੰਦਗੀ ਕਰਦਿਆਂ ਕਰਦਿਆਂ ਇਹਨਾਂ ਨੂੰ ਰੱਬ ਦੇ ਘਰ ਦੀ ਸਮਝ ਪੈ ਚੁੱਕੀ ਹੈ ਜੀ। ਹਾਂਜੀ,
ਨਿਜ ਮੁਰਸ਼ਿਦ ਕੇ ਢਿੱਗ ਰਹਿਤ ਠਸਕੇ ਗ੍ਰਾਮ ਸੋ ਧਾਮ।
ਉਹ ਆਪਣੇ ਮੁਰਸ਼ਦਾਂ ਦੇ ਨਾਲ ਅੱਜ ਕੱਲ ਠਸਕੇ ਪਿੰਡ ਵਿੱਚ ਰਹਿ ਰਹੇ ਨੇ ਜੀ। ਮੁਰਸ਼ਦ ਉਹਨਾਂ ਦੇ ਚੇਲੇ ਲਗਭਗ ਪੀਰ ਜੀ ਦੇ ਨਾਲ 100 ਚੇਲਾ ਤਾਂ ਰਹਿੰਦਾ ਹੀ ਹੋਏਗਾ ਜੀ ਹਰ ਵਕਤ ਜੀ ਉਹਨਾਂ ਕੋਲ ਕੁਰਾਨ ਸ਼ਰੀਫ ਪੜ੍ਹਨਾ ਸਿੱਖਦੇ ਸੀਗੇ ਜੀ ਨਾਲ ਉਹਨਾਂ ਕੋਲੋਂ ਅਰਥ ਸਿੱਖਦੇ ਸੀਗੇ ਨਾਲ ਕਿਸ ਤਰ੍ਹਾਂ ਵਾਹਿਗੁਰੂ ਦੀ ਬੰਦਗੀ ਕਰਨੀ ਇਹ ਤਰੀਕਾ ਸਿੱਖਦੇ ਸੀਗੇ ਉਹਨਾਂ ਦੇ ਚੇਲੇ ਜੀ ਪੀਰ ਜੀ ਆਪਣੇ ਚੇਲਿਆਂ ਦੇ ਨਾਲ ਬੜੀ ਖੁਸ਼ੀ ਖੁਸ਼ੀ ਰਹਿ ਰਹੇ ਤੇ ਪੀਰ ਜੀ ਦਾ ਅੰਦਰ ਜੁੜਿਆ ਹੋਇਆ ਜੀ ਰੱਬ ਨਾਲ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਕੋਈ ਗੱਲਾਂ ਬਾਤਾਂ ਵਾਲੇ ਪੀਰ ਜੀ ਨਹੀਂ ਸੀ ਹੈਗੇ ਜੀ ਪੀਰ ਜੀ ਪਹੁੰਚ ਵਾਲੇ ਸੀਗੇ ਜੀ ਸਮਝ ਹੈਗੀ ਸੀ ਉਹਨਾਂ ਨੂੰ ਰੱਬ ਦੀ ਜੀ ਹੁਣ ਤੇ ਗੱਲੀ ਬਾਤੀ ਵਾਲੇ ਤੇ ਬਹੁਤ ਨੇ ਜੀ ਨਾ ਕੋਈ ਜ਼ਿੰਦਗੀ ਦਾ ਤਜਰਬਾ ਨਾ ਕੋਈ ਗੱਲ ਤੇ ਨਾ ਕੋਈ ਬਾਤ ਜੀ ਪੀਰ ਜੀ ਨੂੰ ਸਮਝ ਸੀਗੀ ਜੀ ਪਰਮੇਸ਼ਰ ਦੇ ਘਰ ਦੀ ਪੀਰ ਜੀ ਦਾ ਅੰਦਰ ਵਾਹਿਗੁਰੂ ਦੇ ਨਾਮ ਵਿੱਚ ਜੁੜਿਆ ਹੋਇਆ ਸੀਗਾ ਅੱਲਾਹੂ ਅੱਲਾਹੂ ਬੰਦਗੀ ਕਰਨ ਵਾਲੇ ਸੀਗੇ ਪੀਰ ਜੀ ਹਾਂਜੀ
ਚਾਉ ਪਏ ਜਿਸ ਦਿਨ ਸ਼੍ਰੀ ਗੁਰੂ ਜਗ ਬਿਦਤਾ ਲੋਕ ਮੇਰੇ ਯਾਦ ਹੇਤ ਪ੍ਰਭ ਆਏ
ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਹੁਣ ਵੇਖੋ ਜਿਹਨਾਂ ਨੂੰ ਸਮਝ ਪੈ ਗਈ ਜਿਹਨਾਂ ਦੀ ਅਵਸਥਾ ਬਣ ਗਈ ਉਹਨਾਂ ਦੀ ਖੇਡ ਦੁਨੀਆਦਾਰਾਂ ਤੋਂ ਵੱਖਰੀ ਹੁੰਦੀ ਜੀ ਜਿਸ ਦਿਨ ਪੋਹ ਸੁਦੀ ਸਪਤਮੀ ਨੂੰ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਗਤ ਉੱਤੇ ਆਏ ਜੀ ਹਾਂਜੀ ਭਾਵ ਅਵਤਾਰ ਗੁਰੂ ਸਾਹਿਬ ਨੇ ਧਾਰਨ ਕੀਤਾ ਜੀ ਇਧਰੋਂ ਪਟਨਾ ਸਾਹਿਬ ਦੀ ਧਰਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਮਦ ਹੋਈ ਜੀ ਹਾਂਜੀ
ਭਾਈ ਪ੍ਰਾਤ ਔਰ ਮਹਿ ਲਖ ਭੀਖ ਅਵਤਾਰਿਓ ਨਰ ਬਰ ਦੇ ਸੀਖ
ਤੇ ਪੀਰ ਜੀ ਨੂੰ ਪਤਾ ਨੀ ਕੀ ਗੱਲ ਸੀ ਪੀਰ ਜੀ ਨੂੰ ਰਾਤ ਨੀਂਦ ਨਾ ਆਵੇ ਜੀ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਵੇਖ ਲਓ ਰੱਬ ਦੇ ਘਰ ਦੀਆਂ ਖੇਡਾਂ ਅਵਤਾਰ ਗੁਰੂ ਸਾਹਿਬ ਜੀ ਦਾ ਕਿਤੇ ਹੋ ਰਿਹਾ ਜੀ ਦਸਵੇਂ ਪਾਤਸ਼ਾਹ ਜੀ ਦੀ ਆਮਦ ਕਿਤੇ ਹੋ ਰਹੀ ਹੈ ਤੇ ਪੀਰ ਜੀ ਕਿਤੇ ਬੈਠੇ ਤੇ ਪੀਰ ਜੀ ਨੂੰ ਰਾਤ ਨੀਂਦ ਨਾ ਆਵੇ ਜੀ ਰਾਤ ਨੀਂਦ ਨਾ ਆਵੇ ਜੀ ਇਧਰੋਂ ਦਸਵੇਂ ਪਾਤਸ਼ਾਹ ਮਹਾਰਾਜ ਦਾ ਅਵਤਾਰ ਹੋਇਆ ਤੇ ਜਦੋਂ ਪੀਰ ਜੀ ਬੈਠੇ ਸੀਗੇ ਨਾ ਜੀ ਅੱਖਾਂ ਬੰਦ ਕਰਕੇ ਨੇਤਰ ਬੰਦ ਕਰਕੇ ਰੱਬ ਦੀ ਯਾਦ ਚ ਜੁੜੇ ਸੀਗੇ ਤੇ ਪੀਰ ਜੀ ਨੂੰ ਇੱਕ ਹਲਾਰਾ ਜਾ ਵਜਿਆ ਜੀ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਇੱਕਦਮ ਪੀਰ ਜੀ ਨੂੰ ਰਸ ਆ ਗਿਆ ਜੀ ਇੱਕਦਮ ਰਸ ਆ ਗਿਆ ਤੇ ਗੁਰਮੁਖੋ ਉਸ ਸਮੇਂ ਪੀਰ ਜੀ ਦੇ ਅੰਦਰ ਦੀ ਕੀ ਦਸ਼ਾ ਸੀਗੀ ਜੀ ਕੋਈ ਗਿਆਨੀ ਉਹਦੀ ਕਥਾ ਨਹੀਂ ਤੇ ਕਰ ਸਕਦਾ ਜੀ ਬਸ ਪੀਰ ਜੀ ਦੇ ਅੰਦਰ ਰਸ ਬਣ ਗਿਆ ਜੀ ਪੀਰ ਜੀ ਨੂੰ ਹਲਾਰਾ ਜਾ ਵਜਿਆ ਜੀ ਪੀਰ ਜੀ ਦੇ ਸਰੀਰ ਵਿੱਚ ਚਰਨਾਟਾਂ ਛਾ ਗਈਆਂ ਅੱਜ ਅੰਮ੍ਰਿਤ ਵੇਲੇ ਬੈਠਿਆਂ ਜੀ ਤੇ ਉੱਥੇ ਭਾਈ ਪ੍ਰਾਤ ਔਰ ਮਹਿ ਲੱਖ ਭੀਖ ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਪੀਰ ਜੀ ਨੂੰ ਸਮਝ ਪੈ ਗਈ ਜੀ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਇਹ ਜਿਹੜਾ ਰਸ ਮੈਨੂੰ ਅੱਜ ਆ ਰਿਹਾ ਨਾ ਇਹ ਜਿਹੜਾ ਆਨੰਦ ਅੱਜ ਆ ਰਿਹਾ ਅੱਜ ਜ਼ਰੂਰ ਪਰਮੇਸ਼ਰ ਜੀ ਖੁਦ ਧਰਤੀ ਤੇ ਆਏ ਨੇ ਜੀ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਪੀਰ ਜੀ ਨੂੰ ਪਤਾ ਲੱਗ ਗਿਆ ਹੁਣ ਗੱਲ ਸੁਰਤ ਕਰਕੇ ਸੋਚੋ ਜੀ ਤੁਸੀਂ ਕੋਈ ਕਿਸੇ ਵੀ ਕਿਸੇ ਧਰਤੀ ਤੇ ਕਿਸੇ ਬਾਲਕ ਦਾ ਜਨਮ ਹੋ ਜਾਏ ਜੀ ਹਾਂਜੀ ਆਪਾਂ ਕਿਤੇ ਬੈਠੀ ਹੋਈਏ ਤੇ ਜਿੰਨਾ ਚਿਰ ਸਾਨੂੰ ਫੋਨ ਨਾ ਆਵੇ ਸਾਨੂੰ ਕੀ ਪਤਾ ਲੱਗ ਸਕਦਾ ਜੀ ਪਰ ਰੱਬ ਦੇ ਪਿਆਰਿਆਂ ਦਾ ਫੋਨ ਹਰ ਵਕਤ ਹੀ ਚਾਲੂ ਰਹਿੰਦਾ ਜੀ ਹਰ ਵਕਤ ਹੀ ਸ਼ੁਰੂ ਰਹਿੰਦਾ ਜੀ ਬਸ ਪੀਰ ਜੀ ਨੂੰ ਪਤਾ ਲੱਗ ਗਿਆ ਜੀ ਇਹ ਉਦੋਂ ਕਿਹੜਾ ਫੋਨ ਚੱਲਦੇ ਸੀਗੇ ਜੀ ਬਸ ਪੀਰ ਜੀ ਦੀ ਅਵਸਥਾ ਸੀਗੀ ਜੀ ਪੀਰ ਜੀ ਨੂੰ ਪਤਾ ਲੱਗ ਗਿਆ ਜੀ ਹਾਂਜੀ
ਤੁਰਕਨ ਕੁਮਤ ਕਰੀ ਹਵੈ ਕੂਰੇ
ਹਾਂਜੀ
ਕ੍ਰੋਧੀ ਕੁਤਸਤ ਕਰਮਨ ਕਰੂਰੇ
ਪੀਰ ਜੀ ਬੈਠੇ ਨੇ ਪੀਰ ਜੀ ਨੂੰ ਪਤਾ ਲੱਗ ਗਿਆ ਜੀ ਪਰਮੇਸ਼ਰ ਜੀ ਸਰੀਰ ਧਾਰਨ ਕਰਕੇ ਆ ਕੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਹੁਣ ਇੱਥੋਂ ਗੱਲ ਇੱਕ ਹੋਰ ਧਿਆਨ ਦੇਣੀ ਆਪਾਂ ਜੀ ਰੱਬ ਦੇ ਘਰ ਦੀਆਂ ਖੇਡਾਂ ਰੱਬ ਹੀ ਜਾਣਦਾ ਜੀ ਜਾਂ ਰੱਬ ਦੇ ਪਿਆਰੇ ਜਾਣਦੇ ਆਪਾਂ ਲੋਕ ਇਹ ਤੇ ਕਹਿ ਦਿੰਦੇ ਵੀ ਦਸਵੇਂ ਪਾਤਸ਼ਾਹ ਉਦੋਂ ਗੁਰੂ ਬਣੇ ਜਦੋਂ 9 ਸਾਲ ਦੀ ਉਮਰ ਚੋਂ ਗੁਰਤਾ ਗੱਦੀ ਤੇ ਬੈਠੇ ਜੀ ਆਪਾਂ ਇਹੋ ਗੱਲ ਕਹਿ ਦਿੰਦੇ ਹਾਂ ਪਰ ਅਜੇ ਤੇ ਕੋਈ ਗੁਰਤਾ ਗੱਦੀ ਤੇ ਨਹੀਂ ਉਹ ਬੈਠੇ ਜੀ ਅਜੇ ਤੇ ਅਵਤਾਰ ਹੀ ਹੋਇਆ ਜੀ ਅਜੇ ਤੇ ਆਮਦ ਹੀ ਹੋਈ ਜੀ ਤੇ ਪੀਰ ਜੀ ਨੂੰ ਸਭ ਪਤਾ ਲੱਗਣ ਦਿਆ ਜੀ ਤੇ ਪੀਰ ਦੀ ਅੱਖਾਂ ਬੰਦ ਕਰਕੇ ਨਾ ਜੀ ਆਉਣ ਵਾਲਾ ਸਮਾਂ ਵੀ ਵੇਖਣ ਦਾ ਹੈ ਜੀ। ਪੀਰ ਜੀ ਨੂੰ ਪਤਾ ਲੱਗ ਗਿਆ ਵੀ ਆਹ ਜਿਹੜਾ ਪਰਮੇਸ਼ਰ ਜੀ ਦਾ ਅਵਤਾਰ ਅੱਜ ਧਰਤੀ ਤੇ ਆਇਆ, ਪਰਮੇਸ਼ਰ ਜੀ ਜੋ ਆਏ ਨੇ ਇਹਨਾਂ ਨੇ ਜਿਹੜੇ ਭੈੜੇ ਤੁਰਕ ਨੇ ਨਾ ਜੀ ਜਿਨ੍ਹਾਂ ਅੱਤ ਚੁੱਕੀ ਉਹਨਾਂ ਦਾ ਨਾਸ ਕਰਨਾ ਹੈ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਜਦੋਂ ਜਦੋਂ ਪਰਮੇਸ਼ਰ ਜੀ ਦਾ ਅਵਤਾਰ ਧਰਤੀ ਤੇ ਆਇਆ ਉਹਦਾ ਕੋਈ ਨਾ ਕੋਈ ਵੱਡਾ ਮਕਸਦ ਹੁੰਦਾ ਸੀਗਾ ਜੀ। ਪੀਰ ਜੀ ਨੂੰ ਪਤਾ ਲੱਗ ਗਿਆ ਵੀ ਕਿਉਂ ਆਏ ਨੇ ਧਰਤੀ ਤੇ ਜੀ ਗਏ। ਹਾਂਜੀ।
ਤਿੰਨ ਕੋ ਤੇਜ ਨਾਸ ਵੇ ਹੇਤ ਧਰਿਓ ਦੇਹ ਗੁਰਤਾ ਪਦ ਲੇਤ।
ਉਹਦਾ ਪ੍ਰਤਾਪ ਨਾਸ ਕਰਨ ਵਾਸਤੇ, ਔਰੰਗਜ਼ੇਬ ਦਾ ਨਾਸ ਕਰਨ ਵਾਸਤੇ ਪਰਮੇਸ਼ਰ ਜੀ ਸਰੀਰ ਧਾਰਨ ਕਰਕੇ ਆ ਗਏ ਨੇ ਜੀ। ਪੀਰ ਜੀ ਨੂੰ ਪਤਾ ਲੱਗ ਗਿਆ, ਵੇਖ ਲੋ ਕੱਲਾ ਪੀਰ ਜੀ ਨੂੰ ਇਹ ਨਹੀਂ ਪਤਾ ਲੱਗਾ ਵੀ ਗੁਰੂ ਜੀ ਧਰਤੀ ਤੇ ਆਏ ਨੇ, ਪੀਰ ਜੀ ਨੂੰ ਇਹ ਵੀ ਪਤਾ ਲੱਗ ਗਿਆ ਵੀ ਗੁਰੂ ਜੀ ਧਰਤੀ ਤੇ ਕਿਉਂ ਆਏ ਨੇ ਜੀ, ਇਹ ਵੀ ਪਤਾ ਲੱਗ ਗਿਆ ਜੀ। ਹਾਂਜੀ।
ਬ੍ਰਿੰਦ ਮਰੀਦ ਬੀਚ ਤਬ ਬੈਸਾ ਭਯੋ ਸੰਕਲਪ ਹਿਰਦੇ ਤਬ ਐਸਾ।
ਬਸ ਪੀਰ ਜੀ ਬੈਠੇ ਨੇ ਜੀ, ਕੋਈ ਫੋਨ ਨਹੀਂ ਆਇਆ, ਕੋਈ ਕਿਸੇ ਨੇ ਚਿੱਠੀ ਨਹੀਂ ਪਾਈ ਜੀ, ਬਸ ਅੰਦਰ ਦੀ ਅਵਸਥਾ ਵੱਡੀ। ਹੁਣ ਵੀ ਪਤਾ ਲੱਗ ਸਕਦਾ ਤੁਹਾਨੂੰ ਸਾਰਾ ਕੁਝ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਤੁਸੀਂ ਅਭਿਆਸ ਵਧਾਓ, ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ। ਦੁਨੀਆਂ ਤੇ ਕਿਤੇ ਵੀ ਕੁਛ ਹੋ ਰਿਹਾ ਤੁਹਾਨੂੰ ਬੈਠਿਆਂ ਹੀ ਪਤਾ ਲੱਗੀ ਜਾਣਾ ਜੀ ਸਾਰਾ ਕੁਝ ਜੀ। ਹਾਂਜੀ, ਹੁਣ ਵੀ ਪਤਾ ਲੱਗ ਸਕਦਾ। ਪੀਰ ਜੀ ਆਪਣੇ ਚੇਲਿਆਂ 'ਚ ਬੈਠੇ ਨੇ ਜੀ, ਬਹੁਤ ਸਾਰੇ ਪੀਰ ਜੀ ਦੇ ਚੇਲੇ ਸੀਗੇ, ਸੌ ਕੁ ਚੇਲਾ ਤੇ ਹੋਏਗਾ ਜੀ ਇਹਨਾਂ ਦਾ ਜੀ। ਪੀਰ ਜੀ ਉਹਨਾਂ ਚੇਲਿਆਂ ਵਿੱਚ ਬੈਠੇ ਤੇ ਨਮਾਜ਼ ਪੜ੍ਹਨ ਦਾ ਸਮਾਂ ਹੋ ਗਿਆ ਜੀ। ਹਾਂਜੀ।
ਤਤਸ਼ੇਨ ਉਠਿਓ ਅਪਰ ਸਭ ਤਿਆਗ ਪੂਰਬ ਦੇਸ਼ ਮੁਖ ਕਰ ਅਨੁਰਾਗ।
ਚੇਲੇ ਬੈਠੇ ਨੇ, ਸਭ ਨਮਾਜ਼ ਦੀ ਤਿਆਰੀ ਕਰਨ ਦੇ ਨੇ, ਤੇ ਪੀਰ ਜੀ ਬੈਠਿਆਂ ਬੈਠਿਆਂ ਇੱਕਦਮ ਸਾਰਿਆਂ ਚੋਂ ਉੱਠ ਖਲੋਤੇ ਜੀ, ਇੱਕਦਮ ਉੱਠ ਖਲੋਤੇ। ਪੀਰ ਜੀ ਦੇ ਚੇਲੇ ਸੋਚਣ ਵੀ ਪੀਰ ਜੀ ਨੂੰ ਕੀ ਹੋ ਗਿਆ, ਇੱਕਦਮ ਹੀ ਉੱਠ ਖਲੋਤੇ ਨੇ ਪੀਰ ਜੀ। ਵੇਖ ਲਓ ਬਜ਼ੁਰਗ ਸਰੀਰ ਹੈ ਪੀਰ ਜੀ ਦਾ ਜੀ, ਪੀਰ ਜੀ ਇੱਕਦਮ ਉੱਠ ਖਲੋਤੇ ਜੀ ਸਾਰਿਆਂ ਵਿੱਚੋਂ ਜੀ। ਔਰ ਪੂਰਬ ਦਿਸ਼ ਮੁੱਖ ਕਰ ਅਨੁਰਾਗੇ, ਤੇ ਪੀਰ ਜੀ ਨੇ ਚੜ੍ਹਦੇ ਵਾਲੇ ਪਾਸੇ ਪੂਰਬ ਵਾਲੇ ਪਾਸੇ ਮੁੱਖ ਕਰ ਲਿਆ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਅੱਗੇ ਲਹਿੰਦੇ ਵਾਲੇ ਪਾਸੇ, ਪੱਛਮ ਵਾਲੇ ਪਾਸੇ ਹੱਥ ਜੋੜਦੇ ਹੁੰਦੇ ਸੀਗੇ, ਨਮਸਕਾਰਾਂ ਕਰਦੇ ਹੁੰਦੇ ਸੀ। ਕਿਉਂ? ਮਨੌਤ ਸੀਗੀ ਵੀ ਪੱਛਮ ਵਾਲੇ ਪਾਸੇ ਅੱਲਾ ਦਾ ਮੁਕਾਮ ਹੈ ਜੀ, ਰੱਬ ਪੱਛਮ ਵਸਦਾ ਜੀ। ਅੱਜ ਪਤਾ ਨਹੀਂ ਕੀ ਗੱਲ, ਚੇਲਿਆਂ ਨੂੰ ਨਹੀਂ ਪਤਾ, ਪੀਰ ਜੀ ਨੂੰ ਪਤਾ ਜੀ। ਚੇਲੇ ਸੋਚਦੇ ਵੀ ਏਡਾ ਸਿਆਣਾ ਪੀਰ, ਇੰਨਾ ਬਜ਼ੁਰਗ ਪੀਰ, ਸਾਰੀ ਉਮਰ ਪੱਛਮ ਵੱਲ ਸਜਦਾ ਕਰਦੇ ਰਹੇ, ਅੱਜ ਮੁੱਖ ਹੀ ਬਦਲ ਲਿਆ, ਪੂਰਬ ਵਾਲੇ ਪਾਸੇ ਨੂੰ ਹੋ ਗਏ ਜੀ। ਹਾਂਜੀ।
ਮੂੰਦ ਬਿਲੋਚਨ ਧਾਰੁਰ ਧਿਆਨ,
ਬਸ ਪੂਰਬ ਵਾਲੇ ਪਾਸੇ ਬੈਠ ਗਏ, ਜਿਵੇਂ ਨਮਾਜ਼ ਕੋਈ ਪੜ੍ਹਦਾ, ਤੇ ਤੁਸੀਂ ਵੇਖਿਆ ਹੀ ਹੋਏਗਾ ਜੀ ਨਮਾਜ਼ ਪੜ੍ਹਨ ਵਾਲਿਆਂ ਨੂੰ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮੈਂ ਇੱਕ ਨੂੰ ਵੇਖਿਆ ਸੀਗਾ ਜੀ, ਤੇ ਬੜਾ ਪ੍ਰਭਾਵਿਤ ਹੋਇਆ। ਸੱਚ ਤੇ ਸਾਡੇ ਵਿੱਚ ਬੜੀਆਂ ਟਿਲਿਆਈਆਂ ਨੇ, ਬਾਹਰ ਅੰਦਰ ਜਾਈਏ ਥੱਕ ਜਾਈਏ, ਰਹਿਰਾ ਸਾਹਿਬ ਦਾ ਟਾਈਮ ਲੰਘ ਜਾਂਦਾ ਜੀ, ਲੰਘ ਜਾਂਦਾ ਜੀ। ਸੱਚਾਈ ਦੱਸਣੀ ਚਾਹੀਦੀ ਬੰਦੇ ਨੂੰ ਜੀ, ਵੈਸੇ ਚਾਹੀਦਾ ਨਹੀਂ ਲੰਘਣਾ, ਪਰ ਲੰਘ ਜਾਂਦਾ ਜੀ। ਤੇ ਮੈਂ ਪੁਤਲੀ ਘਰ ਇੱਕ ਵੇਖਿਆ ਜੀ ਵੀਰ ਜੀ, ਉਹ ਸਪੀਡਰ ਬਣਿਆ ਹੁੰਦਾ ਨਾ ਜੀ, ਡਿਵਾਈਡਰ ਜੀ, ਉਹਨੇ ਡਿਵਾਈਡਰ ਤੇ ਵਿਛਾਇਆ ਮਸੱਲਾ, ਤੇ ਜਦੋਂ ਸਮਾਂ ਹੋ ਗਿਆ ਨਮਾਜ਼ ਦਾ ਉੱਥੇ ਹੀ ਜੁੜ ਗਿਆ ਜੀ। ਆਸੇ ਪਾਸੇ ਗੱਡੀਆਂ ਲੰਘਣ ਦੀਆਂ, ਮੈਂ ਕਿਹਾ ਕਮਾਲ ਦੀ ਗੱਲ ਹੈ, ਕੋਈ ਲੋਕ ਲੱਜਾ ਨਹੀਂ ਜੀ, ਕੋਈ ਗੱਲਬਾਤ ਨਹੀਂ ਜੀ। ਹਾਂਜੀ। ਤੇ ਉਹ ਦੋਵੇਂ ਗੋਡੇ ਧਰਤੀ ਤੇ ਲਾ ਕੇ ਤੇ ਸਰੀਰ ਸਿੱਧਾ ਕਰਕੇ ਬੈਠਦੇ ਜੀ। ਪੀਰ ਜੀ ਨੇ ਦੋਵੇਂ ਗੋਡੇ ਧਰਤੀ ਤੇ ਲਾਏ, ਸਿੱਧੇ ਹੋ ਕੇ ਬੈਠ ਗਏ, ਤੇ ਬੜੇ ਰਸ ਵਿੱਚ ਤੇ ਬੜੀ ਖੁਸ਼ੀ ਵਿੱਚ ਪੂਰਬ ਵਾਲੇ ਪਾਸੇ ਨੂੰ ਮੁੱਖ ਕਰ ਲਿਆ ਜੀ। ਹਾਂਜੀ।
ਸਾਦਰ ਹੱਥ ਬੰਦ ਥਿਤ ਤਨ,
ਤੇ ਪੂਰਬ ਵਾਲੇ ਪਾਸੇ ਨੂੰ ਮੁੱਖ ਕਰਕੇ ਨਾ ਜੀ ਹੱਥ ਜੋੜ ਲਏ ਤੇ ਅੱਖਾਂ ਬੰਦ ਕਰ ਲਈਆਂ ਜੀ। ਅੱਜ ਕੇ ਆਖੋ ਵਾਹਿਗੁਰੂ। ਇੱਕ ਵਾਰੀ ਤੁਸੀਂ ਵੀ ਸਾਰੇ ਹੱਥ ਜੋੜੋ ਚੰਗੀ ਤਰ੍ਹਾਂ ਜੀ,
ਵਾਹਿਗੁਰੂ।
ਹੱਥ ਜੋੜ ਕੇ ਨਾ ਜੀ ਅੱਖਾਂ ਬੰਦ ਕਰੋ ਤੇ ਪ੍ਰੇਮ ਨਾਲ ਆਖੋ ਵਾਹਿਗੁਰੂ
ਵਾਹਿਗੁਰੂ।
ਬਸ ਪੀਰ ਜੀ ਨੇ ਹੱਥ ਜੋੜ ਲਏ ਤੇ ਅੱਖਾਂ ਬੰਦ ਕਰ ਲਈਆਂ ਜੀ। ਹਾਂਜੀ,
ਮਨ ਮੈਂ ਕੀਨ ਬੰਦਗੀ ਘਨੀ,
ਤੇ ਮਨ ਵਿੱਚ ਬੜੀ ਬੰਦਗੀ ਕੀਤੀ ਜੀ। ਬਹੁਤ ਸਮਾਂ ਨਾ ਜੀ ਹੱਥ ਜੋੜ ਕੇ ਤੇ ਅੱਖਾਂ ਬੰਦ ਕਰਕੇ ਬੈਠੇ ਰਹੇ ਜੀ। ਚੇਲੇ ਸਾਰੇ ਪਿੱਛਾ ਭੋਂ ਭੋਂ ਵੇਖਣ ਵੀ ਸਾਡੇ ਪੀਰ ਜੀ ਨੂੰ ਕੀ ਹੋ ਗਿਆ ਜੀ। ਤੇ ਪੀਰ ਜੀ ਨੇ ਪੂਰਬ ਵਾਲੇ ਪਾਸੇ ਨਾ ਜੀ ਹੱਥ ਜੋੜਦੇ ਨੇ, ਅੱਖਾਂ ਬੰਦ ਕਰ ਲਈਆਂ ਤੇ ਬੰਦਗੀ ਕਰਨ ਦਏ ਜੀ। ਮੁੱਖੋਂ ਨੀ ਕੁਝ ਬੋਲਣ ਦਏ ਜੀ, ਮਨ ਵਿੱਚ ਕੁਝ ਬੋਲਣ ਦਏ ਜੀ, ਚੇਲਿਆਂ ਨੂੰ ਪਤਾ ਨੀ ਲੱਗਣ ਦਿਆ ਜੀ। ਹਾਂਜੀ,
ਪਰਮ ਪ੍ਰੇਮ ਆਤੁਰਤਾ ਸਨੀ।
ਤੇ ਪੀਰ ਜੀ ਦਾ ਜਿਹੜਾ ਮੁੱਖ ਸੀ ਨਾ ਜੀ, ਚਿੱਟਾ ਦਾੜਾ ਤੇ ਹਰੇ ਰੰਗ ਦੀ ਦਸਤਾਰ ਬੰਨੀ ਸੀ ਪੀਰ ਜੀ ਨੇ। ਮੁੱਖ ਤੇ ਨੂਰ ਬੜਾ ਜੀ, ਅੱਖਾਂ ਬੰਦ ਤੇ ਹੱਥ ਜੁੜੇ, ਚੇਲੇ ਉੱਠ ਕੇ ਪੀਰ ਜੀ ਦਾ ਮੁੱਖ ਵੇਖਣ ਲੱਗ ਪਏ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇਹ ਪੀਰ ਜੀ ਨੂੰ ਭੁਲੇਖਾ ਲੱਗ ਗਿਆ, ਅੱਜ ਇਹ ਅਣੂ ਵੇਖਣ ਲੱਗ ਪਏ ਨੇ। ਚੇਲੇ ਛੇਤੀ ਨਾਲ ਉੱਠੇ ਜੀ ਤੇ ਪੀਰ ਜੀ ਦਾ ਮੁੱਖ ਵੇਖਣ ਲੱਗ ਪਏ, ਤੇ ਵੇਖਣ ਵੀ ਅੱਗੇ ਵੀ ਨਮਾਜ਼ ਪੜ੍ਹਦੇ ਹੁੰਦੇ ਸੀ ਨੂਰ ਤੇ ਅੱਗੇ ਵੀ ਆਉਂਦਾ ਸੀ, ਅੱਜ ਜਿਹੜਾ ਨੂਰ ਹੈਗਾ ਉਹ ਵੱਖਰਾ ਹੀ ਹੈਗਾ ਜੀ ਪੀਰ ਜੀ ਦੇ ਮੁੱਖ ਤੇ ਜੀ। ਪੀਰ ਜੀ ਦੇ ਚਿਹਰੇ ਤੇ ਐ ਨੂਰ ਡਲਕਾਂ ਮਾਰਨ ਦਿਆ ਜੀ। ਹਾਂਜੀ,
ਨਮਰ ਹੋਏ ਧਰ ਸਿਰ ਧਰ ਦੀਨਾ,
ਤੇ ਉਹ ਵੇਖਣ ਦੇ ਜੀ ਚੇਲੇ। ਬਹੁਤ ਸਮਾਂ ਤੇ ਪੀਰ ਜੀ ਹੱਥ ਜੋੜ ਕੇ ਨਾ ਜੀ ਅੱਖਾਂ ਬੰਦ ਰੱਖੀਆਂ ਤੇ ਬੰਦਗੀ ਕਰਦੇ ਰਹੇ ਜੀ। ਬਸ ਬਹੁਤ ਸਮਾਂ ਇਸ ਤਰ੍ਹਾਂ ਕਰਨ ਤੋਂ ਬਾਅਦ ਪੀਰ ਜੀ ਨੇ ਧਰਤੀ ਤੇ ਮੱਥਾ ਰੱਖ ਦਿੱਤਾ ਜੀ ਆਪਣਾ ਜੀ, ਪੂਰਬ ਵਾਲੇ ਪਾਸੇ ਨੂੰ ਮੁੱਖ ਕਰਕੇ ਨਾ ਜੀ, ਤੇ ਧਰਤੀ ਤੇ ਮੱਥਾ ਰੱਖਤਾ ਆਪਣਾ ਜੀ। ਹਾਂਜੀ,
ਕੁਨਸਾ ਕੀਨਸ ਤੀਨ ਪਰਬੀਨਾ,
ਕੁਨਸਾ ਕਹਿੰਦੇ ਸਜਦੇ ਨੂੰ ਜੀ। ਇੱਕ ਵਾਰ ਮੱਥਾ ਟੇਕਿਆ ਪੀਰ ਜੀ ਨੇ, ਸਿਰ ਤਾਂ ਚੁੱਕ ਲਿਆ ਜੀ। ਇਹਨੂੰ ਕਹਿੰਦੇ ਸਜਦਾ ਕਰਨਾ, ਕਰੋ ਸਜਦਾ ਗੁਰੂ ਗ੍ਰੰਥ ਸਾਹਿਬ ਅੱਗੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਅੱਜ ਨਾ ਜੀ ਤੁਸੀਂ ਲੋਹੜੀ ਮਨਾਈ ਹੈ ਤੇ ਖੂਬ ਕੋਠੇ ਤੇ ਚੜ ਚੜ ਰੌਲਾ ਪਾਇਆ, ਤਾਂ ਨੀ ਤੁਸੀਂ ਉੱਚੀ ਉੱਚੀ ਬੋਲਣ ਦਏ ਜੀ। ਹੈਂ, ਗੱਜ ਕੇ ਆਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਹਾਂ, ਪੀਰ ਜੀ ਤੁਸੀਂ ਇੰਨੀ ਸ਼ਰਧਾ ਜਾਗਣ ਦਈ ਤੇ ਅਸੀਂ ਹੌਲੀ ਹੌਲੀ ਬੋਲਣ ਦਏ ਆ। ਪੀਰ ਜੀ ਨੇ ਇੱਕ ਵਾਰੀ ਸਜਦਾ ਕੀਤਾ, ਫਿਰ ਪੀਰ ਜੀ ਚਾਹ ਚਾ ਗਏ ਜੀ, ਤੇ ਪੀਰ ਜੀ ਨੇ ਫਿਰ ਮੱਥਾ ਟੇਕ ਦਿੱਤਾ ਜੀ ਧਰਤੀ ਤੇ। ਪੀਰ ਜੀ ਨੇ ਫਿਰ ਤਾਂ ਧਿਆਨ ਕੀਤਾ, ਫਿਰ ਮੱਥਾ ਟੇਕਿਆ। ਲਗਾਤਾਰ ਤਿੰਨ ਵਾਰ ਪੀਰ ਜੀ ਨੇ ਪੂਰਬ ਵਾਲੀ ਦਿਸ਼ਾ ਨੂੰ ਵੇਖ ਕੇ ਮੱਥਾ ਟੇਕਿਆ ਜੀ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਹੁਣ ਵੇਖੋ ਉਹਨਾਂ ਨੂੰ ਤਾਂ ਦਿਸ਼ਾ ਦਾ ਹੀ ਪਤਾ ਜੀ, ਸਾਡੇ ਸਾਹਮਣੇ ਤੇ ਪ੍ਰਤੱਖ ਬੈਠੇ ਨੇ ਜੀ, ਤੇ ਆਪਾਂ ਜਿੰਨੇ ਬੈਠੇ ਆ ਇਮਾਨਦਾਰੀ ਨਾਲ ਗੱਲ ਕਰੀਏ, ਮੈਂ ਆਪਣੀ ਵੀ ਕਰਦਾ ਜੀ, ਲਗਾਤਾਰ ਤਿੰਨ ਵਾਰ ਨਹੀਂ ਅੱਜ ਤੱਕ ਕਿਸੇ ਨੇ ਮੱਥਾ ਟੇਕਿਆ ਹੋਣਾ ਜੀ। ਹਾਂਜੀ, ਇੱਕ ਵਾਰੀ ਤਾਂ ਚਲੋ ਟੇਕਦੇ ਆ, ਜੇ ਸਿੱਧਾ ਆ ਕੇ ਬਹਿ ਜਾਈਏ ਤੇ ਲੋਕ ਕਹਿਣਗੇ ਹੈ ਇਹਨੇ ਮੱਥਾ ਨਹੀਂ ਟੇਕਿਆ, ਸ਼ਾਇਦ ਤਾਂ ਟੇਕ ਲੈਂਦੇ ਜੀ। ਵਿਚਾਰ ਕਰੋ, ਅੱਜ ਕਥਾ ਤੋਂ ਬਾਅਦ ਜਿਹਦੇ ਅੰਦਰ ਭਾਵਨਾ ਜਾਗੇ, ਤਿੰਨ ਵਾਰ ਮੱਥਾ ਟੇਕ ਕੇ ਜਾਇਓ ਗੁਰੂ ਗ੍ਰੰਥ ਸਾਹਿਬ ਨੂੰ ਜੀ। ਹਾਂਜੀ, ਮਹਾਰਾਜ ਤਾਂ ਕਹਿੰਦੇ ਨਮਸਕਾਰ ਤਾਂ ਕੋ ਲੱਖ ਵਾਰ, ਇੱਥੇ ਤੇ ਲੱਖਾਂ ਵਾਰ ਦੀ ਗੱਲ ਆਉਂਦੀ, ਅਸੀਂ ਤਿੰਨ ਵਾਰੀ ਨਹੀਂ ਟੇਕ ਸਕਦੇ ਜੀ, ਸਾਡੇ ਸਾਹਮਣੇ ਪ੍ਰਤੱਖ ਨੇ ਜੀ। ਪੀਰ ਜੀ ਨੇ ਪੂਰਬ ਵਾਲੇ ਪਾਸੇ ਮੱਥਾ ਟੇਕਿਆ ਤਾਂ ਤਿੰਨ ਵਾਰ ਸਿਜਦਾ ਕੀਤਾ ਜੀ, ਤਿੰਨ ਵਾਰ ਜੀ। ਇਹ ਵੀ ਕਈ ਮੰਨਦੇ ਵੀ ਇਸਲਾਮ ਵਿੱਚ ਜਦੋਂ ਫਿਰ ਕਰਦੇ ਨਾ ਜੀ ਨਮਾਜ਼ ਪੜ੍ਹਦੇ ਤਾਂ ਤਿੰਨ ਵਾਰ ਸਿੱਜਦਾ ਕਰਦੇ ਜੀ, ਉਹ ਤੇ ਕੱਲਾ ਤਿੰਨ ਵਾਰ, ਸਾਨੂੰ ਤੇ ਲੱਖਾਂ ਵਾਰ ਕਰਨ ਨੂੰ ਕਿਹਾ ਜੀ ਮਹਾਰਾਜ ਨੇ। ਪੀਰ ਜੀ ਨੇ ਐ ਤਿੰਨ ਵਾਰ ਸਿੱਜਦਾ ਕੀਤਾ ਦਿਸ਼ਾ ਨੂੰ ਵੇਖ ਕੇ ਜੀ। ਹਾਂਜੀ,
ਉਤਫੁੱਲ ਲੋਚਨ ਹੋਏ ਕਰ ਬੈਸਾ,
ਹਾਂਜੀ,
ਜਨਮ ਰੰਗ ਪਾਰਸ ਲੀਏ ਜੈਸਾ,
ਤੇ ਨਾ ਜੀ ਪੂਰਬ ਦਿਸ਼ਾ ਤੋਂ ਹਟਣ ਨੂੰ ਨੀ ਜੀ ਕਰਨ ਦਿਆ ਜੀ। ਉਸ ਪਾਸੋਂ ਸਜਦਾ ਵੀ ਹੋ ਗਿਆ, ਬੰਦਗੀ ਵੀ ਹੋ ਗਈ, ਹੱਥ ਜੋੜੇ ਸੀ, ਨੇਤਰ ਬੰਦ ਸੀ, ਸਭ ਕੁਝ ਸੀ। ਹੁਣ ਪੀਰ ਭੀਖਣ ਸ਼ਾਹ ਜੀ ਨੇ ਨਾ ਜੀ ਨੇਤਰ ਖੋਲ ਲਏ ਨੇ, ਤੇ ਪੀਰ ਭੀਖਣ ਸ਼ਾਹ ਜੀ ਦੇ ਨੇਤਰਾਂ ਚ ਜਿਹੜਾ ਰਸ ਸੀਗਾ ਜੀ, ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇਤਰ ਖਿੜੇ ਪਏ ਜੀ ਉਹਨਾਂ ਦੇ ਜੀ, ਕਿਤੇ ਕਿਤੇ ਨੇਤਰਾਂ ਚ ਵੈਰਾਗ ਵੀ ਹੈ ਜੀ, ਤੇ ਖੁਸ਼ੀ ਇੰਨੀ ਕੋਈ ਬਹੁਤ ਜਨਮ ਤੋਂ ਬੰਦਾ ਹੋਵੇ ਨਾ ਜੀ ਗਰੀਬ, ਇਕਦਮ ਉਹਨੂੰ ਇਕੱਠਾ ਹੀ ਕਰੋੜ ਰੁਪਈਆ ਲੱਭ ਜੇ ਤਾਂ ਖੁਸ਼ ਹੋ ਜਾਂਦਾ ਜੀ। ਬਸ ਇਸੇ ਤਰ੍ਹਾਂ ਪੀਰ ਜੀ ਖੁਸ਼ ਜੀ। ਇਹ ਵੀ ਖੁਸ਼ੀ ਛੋਟੀ ਜੀ ਹੈਗੀ ਜੀ, ਜਿਹੜੇ ਪੀਰ ਜੀ ਨੂੰ ਖੁਸ਼ੀ ਅੰਦਰੋਂ ਹੋ ਰਹੀ, ਉਹਦਾ ਹਿਸਾਬ ਕਿਤਾਬ ਵੀ ਕੋਈ ਨਹੀਂ ਹੈਗਾ ਜੀ। ਹਾਂਜੀ,
ਦੇਖ ਮਰੀਦ ਅਖਿਲ ਬਿਸਮਾਨੇ ਕੀਨ ਇਹ ਪੀਰ ਸਿਆਨੇ।
ਤੇ ਪੀਰ ਜੀ ਦਾ ਸੌ ਚੇਲਾ ਜਿਹੜਾ ਉਹਨਾਂ ਦੇ ਨਾਲ ਰਹਿੰਦਾ ਸੀ, ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਬਸ ਉਹਨਾਂ ਤਰਕ ਕਰਦੀ, ਏਡਾ ਸਿਆਣਾ ਪੀਰ, ਸਾਨੂੰ ਸਮਝਾਉਣ ਵਾਲੇ ਪੀਰ ਜੀ, ਸਾਡੇ ਉਸਤਾਦ ਜੀ, ਤੇ ਇਹਨਾਂ ਨੂੰ ਕੀ ਹੋ ਗਿਆ ਅੱਜ ਜੀ, ਚੰਗੇ ਭਲੇ ਹੁੰਦੇ ਸੀਗੇ। ਹਾਂਜੀ,
ਇਤ ਦਿਸ਼ ਕਿਸ ਕੋ ਸੀਸ ਨਵਾਇਓ ਜਥਾ ਪ੍ਰਾਤ ਹਿੰਦਨ ਕੋ ਪਾਇਓ।
ਇਹ ਉਸ ਸਮੇਂ ਦੇ ਬਹੁਤ ਵਿਚਾਰ ਹੁੰਦੀ, ਅੱਜ ਵੀ ਲੋਕ ਵਿਚਾਰ ਕਰਦੇ ਜੀ, ਪੂਰਬ ਵਾਲੇ ਪਾਸੇ ਤੇ ਹਿੰਦੂ ਲੋਕ ਮੱਥਾ ਟੇਕਦੇ ਜੀ, ਐਤਾਂ ਦੀ ਵਿਚਾਰ ਕਰਦੇ ਜੀ। ਉਹ ਜਿਹੜੇ ਚੇਲੇ ਉਹ ਕਹਿੰਦੇ ਵੀ ਪੂਰਬ ਵਾਲੇ ਪਾਸੇ ਤੇ ਹਿੰਦੂ ਲੋਕ ਮੱਥਾ ਟੇਕਦੇ, ਅੱਜ ਇਹਨਾਂ ਨੇ ਕਿਉਂ ਪੂਰਬ ਵਾਲੇ ਪਾਸੇ ਨੂੰ ਮੱਥਾ ਟੇਕਿਆ, ਪਤਾ ਨੀ ਕੀ ਗੱਲ ਹੋ ਗਈ ਪੀਰ ਜੀ ਨੂੰ। ਹਾਂਜੀ,
ਪੱਛਮ ਦਿਸ਼ ਕੋ ਪ੍ਰਿਸ਼ਟੀ ਫੇਰ,
ਖੁਦਾ ਵਾਲੇ ਪਾਸੇ ਤੇ ਪਿੱਠ ਕਰ ਲਈ, ਪੱਛਮ ਵਾਲੇ ਪਾਸੇ ਖੁਦਾ ਆ, ਖੁਦਾ ਨੂੰ ਤੇ ਪਿੱਠ ਕਰ ਲਈ ਹੈ। ਹਾਂਜੀ,
ਭਾਇ ਨਮਰ ਔਚਕ ਕਿਆ ਹੇਰ,
ਇਹ ਕੀ ਗੱਲ ਪੀਰ ਜੀ ਨੇ ਕਰਤੀ ਜੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸੌ ਦੇ ਸੌ ਚੇਲੇ ਚ ਇਕਦਮ ਹੀ ਫੁਰਨਾ ਬਣ ਗਿਆ ਜੀ, ਇਕਦਮ ਹੀ ਜੀ, ਇਹ ਪੀਰ ਜੀ ਨੇ ਕੀ ਕਰਤਾ। ਹਾਂਜੀ,
ਹੱਥ ਜੋਰ ਪੁੱਛਿਓ ਪੁਨ ਭੀਖ,
ਪੀਰ ਜੀ ਪੂਰਬ ਵਾਲੇ ਪਾਸੇ ਹੀ ਸੀਗੇ ਜੀ, ਪੀਰ ਜੀ ਨੇ ਅਜੇ ਆਪਣਾ ਪਾਸਾ ਨੀ ਬਦਲਿਆ ਜੀ, ਪੀਰ ਜੀ ਪੂਰਬ ਵਾਲੇ ਪਾਸੇ ਹੀ ਨਾ ਜੀ ਐ ਰਸ ਚ ਬੈਠੇ ਜੀ, ਜਿਵੇਂ ਮਾਨੋ ਸਾਹਮਣੇ ਹੀ ਦਸਵੇਂ ਪਾਤਸ਼ਾਹ ਦੇ ਦਰਸ਼ਨ ਹੋ ਰਹੇ ਹੋਣ ਜੀ ਉਹਨਾਂ ਨੂੰ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਇਹ ਤੇ ਸੰਕੇਤ ਨੇ ਪੀਰ ਜੀ ਨੂੰ ਜੀ, ਤੇ ਜਿਵੇਂ ਸਾਹਮਣੇ ਹੀ ਦਰਸ਼ਨ ਹੋਣਦੇ ਹੋਣ ਤੇ ਉਹਨਾਂ ਦੇ ਚੇਲੇ ਉੱਠੇ ਸਾਰੇ ਜੀ, ਤੇ ਸਾਰੇ ਹੱਥ ਜੋੜ ਕੇ ਨਾ ਜੀ, ਤੇ ਪੀਰ ਜੀ ਨੂੰ ਸਵਾਲ ਕੀਤਾ ਜੀ ਸਾਰਿਆਂ ਨੇ। ਹਾਂਜੀ,
ਪ੍ਰਥਮ ਨਾ ਤੁਮਰੀ ਇਹ ਬਿਦ ਦੇਖ,
ਹਾਂਜੀ,
ਉੱਠੇ ਪ੍ਰਾਤ ਹਿੰਦੂ ਕਰ ਜੋਰ,
ਹਾਂਜੀ,
ਬੰਧਨ ਕਰਹਿ ਸਕਲ ਇਤ ਔਰ।
ਪੀਰ ਜੀ ਅਸੀਂ ਬਚਪਨ ਤੋਂ ਤੁਹਾਡੀ ਸੰਗਤ ਕਰਨ ਆਏ, ਜਦੋਂ ਤੇ ਅਸੀਂ ਨਿੱਕੇ ਹੁੰਦੇ ਬਚਪਨ ਤੋਂ ਅਸੀਂ ਤੁਹਾਨੂੰ ਵੇਖਣ ਆਏ, ਜੋ ਤੁਸੀਂ ਕਰਦੇ ਤੁਹਾਨੂੰ ਵੇਖ ਵੇਖ ਕੇ ਅਸੀਂ ਉਹ ਕਰਦੇ ਹਾਂ, ਅੱਜ ਤੱਕ ਤੁਸੀਂ ਸਾਨੂੰ ਵੀ ਕਹਿੰਦੇ ਰਹੇ ਤੇ ਆਪ ਵੀ ਪੱਛਮ ਨੂੰ ਮੱਥਾ ਟੇਕਦੇ ਰਹੇ ਜੀ, ਅੱਜ ਤੁਹਾਨੂੰ ਕੀ ਗੱਲ, ਆਪ ਜੀ ਨੇ ਜਿੱਧਰ ਹਿੰਦੂ ਲੋਕ ਮੱਥਾ ਟੇਕਦੇ ਪੂਰਬ ਵਾਲੇ ਪਾਸੇ, ਤੁਸੀਂ ਇਸ ਪਾਸੇ ਕਿਉਂ ਮੱਥਾ ਟੇਕਿਆ। ਹਾਂਜੀ,
ਹਮ ਪੱਛਮ ਦੇਸ਼ ਸੀਸ ਨਵਾਏ ਆਪਨ ਦੀਨ ਕੋ ਰੱਖ ਹੈ ਭਾਏ।
ਅਸੀਂ ਤੇ ਸਾਡਾ ਇਹ ਪ੍ਰੇਮ ਹੈ ਵੀ ਪੱਛਮ ਵਾਲੇ ਪਾਸੇ ਖੁਦਾ ਜੀ ਨੇ, ਅਸੀਂ ਤੇ ਉਸ ਪਾਸੇ ਆਪਣਾ ਪ੍ਰੇਮ ਨਿਭਾਉਂਦੇ ਰਹੇ ਹਾਂ, ਤੇ ਪੀਰ ਜੀ ਤੁਸੀਂ ਇਹ ਕੰਮ ਕੀ ਕੈਸਾ ਕੀਤਾ ਅੱਜ। ਹਾਂਜੀ,
ਆਪ ਹਮੇਸ਼ ਕਰਤ ਹੋ ਐਸੇ ਆਪ ਕਿਸ ਕੋ ਭਿਖ ਕੀਨਸ ਕੈਸੇ।
ਹਾਂਜੀ,
ਸ਼ਾਹ ਭੀਖ ਸੁਣ ਕੇ ਤਬ ਕਹਿਓ,
ਤੇ ਹੱਥ ਜੋੜੋ ਸਾਰੇ ਆਖੋ ਵਾਹਿਗੁਰੂ
ਵਾਹਿਗੁਰੂ।
ਹੁਣ ਭੀਖਣ ਸ਼ਾਹ ਜੀ ਬੋਲਣ ਲੱਗੇ ਜੀ, ਭੀਖਣ ਸ਼ਾਹ ਜੀ, ਭੀਖਣ ਸ਼ਾਹ ਜੀ ਨਾ ਜੀ ਹੌਲੀ ਹੌਲੀ ਗੱਲਾਂ ਕਰਨ ਜੀ, ਹੌਲੀ ਹੌਲੀ, ਰਸ ਅੰਦਰ ਭਰਿਆ ਹੋਇਆ ਸੀਗਾ ਜੀ, ਨੇਤਰਾਂ ਚ ਜਲਾਲ ਤੇ ਨਮਸਕਾਰਾਂ ਕਰਤੀਆਂ ਬਾਰ ਬਾਰ ਜੀ, ਤੇ ਜਦੋਂ ਚੇਲਿਆਂ ਨੇ ਕੀਤਾ ਨਾ ਜੀ ਪ੍ਰਸ਼ਨ, ਤੇ ਹੁਣ ਪੀਰ ਜੀ ਜਵਾਬ ਦੇ ਰਹੇ ਜੀ ਉਹਨਾਂ ਨੂੰ ਜੀ। ਹਾਂਜੀ,
ਕਾਰਨ ਸੁਣੋ ਜਥਾ ਮੈਂ ਲਹਿਓ,
ਕਹਿਣ ਲੱਗੇ ਬੱਚਿਓ ਤੁਹਾਡਾ ਸਵਾਲ ਠੀਕ ਹੈ, ਅੱਜ ਤੱਕ ਮੈਂ ਪੱਛਮ ਨੂੰ ਮੱਥਾ ਟੇਕਦਾ ਸਾਂ, ਅੱਜ ਪੂਰਬ ਨੂੰ ਮੱਥਾ ਟੇਕਿਆ, ਉਹਦਾ ਕਾਰਨ ਵੀ ਸੁਣ ਲਓ। ਕਹਿਣ ਲੱਗੇ ਹਾਂਜੀ,
ਦੀਨ ਦੁਨੀ ਕੋ ਖਾਵੰਦ ਆਵਾ,
ਹਾਂਜੀ,
ਮਾਨੁਖ ਦੇਹ ਧਾਰ ਬਿਦਤਾਵਾ,
ਤੇ ਹੱਥ ਜੋੜੋ ਤੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।
ਇਸ ਤਰ੍ਹਾਂ ਨੀ, ਸਾਰੇ ਹੀ ਹੱਥ ਜੋੜੋ, ਸਾਰੇ ਹੀ ਜੀ, ਸਾਰੇ ਹੀ ਹੱਥ ਜੋੜੋ, ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।
ਪੀਰ ਜੀ ਕਹਿੰਦੇ ਬੱਚਿਓ, ਦੀਨ ਦੁਨੀਆਂ ਦਾ ਮਾਲਕ ਜੋ ਪਰਮੇਸ਼ਰ ਹੈ, ਖੁਦਾ ਹੈ, ਉਹ ਪੂਰਬ ਦੀ ਦਿਸ਼ਾ ਵਿੱਚ ਸਰੀਰ ਧਾਰਨ ਕਰਕੇ ਆ ਗਿਆ। ਕਹਿਣ ਲੱਗੇ ਪੂਰਬ ਦੀ ਦਿਸ਼ਾ ਵਿੱਚ ਖੁਦਾ ਜੀ ਸਰੀਰ ਧਾਰਨ ਕਰਕੇ ਆਏ ਨੇ, ਇਹ ਤੇ ਸਾਡੇ ਅੰਦਾਜ਼ੇ ਨੇ। ਪੱਛਮ ਵੱਲ ਵੇਖ ਲਓ, ਦਸਵੇਂ ਪਾਤਸ਼ਾਹ ਨੂੰ, ਵਾਹਿਗੁਰੂ ਪੀਰ ਜੀ ਨੂੰ ਦਸਵੇਂ ਪਾਤਸ਼ਾਹ ਖੁਦਾ ਦਿਸ ਰਹੇ ਨੇ ਜੀ, ਖੁਦਾ ਦਿਸ ਰਹੇ ਨੇ ਵੀ ਖੁਦਾ ਜੀ ਸਰੀਰ ਧਾਰਨ ਕਰਕੇ ਆਏ। ਅਜੇ ਕਿ ਜਿਹੜੇ ਮੁਸਲਮਾਨ ਵੀਰ ਨੇ ਉਹ ਖੁਦਾ ਨੂੰ ਲਾ ਸ਼ਰੀਕ ਮੰਨਦੇ ਤੇ ਮੰਨਦੇ ਵੀ ਖੁਦਾ ਨਹੀਂ ਸਰੀਰ ਧਾਰਨ ਕਰਦਾ ਜੀ, ਪਰ ਪੀਰ ਜੀ ਰੱਬ ਦੇ ਘਰ ਵਿੱਚ ਜਿਹਦੀ ਜਿਹਨੂੰ ਸਮਝ ਪੈ ਚੁੱਕੀ ਹੈ ਨਾ ਜੀ ਉਹ ਗੱਲਾਂ ਕਰਦਾ, ਅਣਜਾਣ ਲੋਕ ਜੋ ਮਰਜ਼ੀ ਆਖੀ ਜਾਣ ਜੀ। ਇਹ ਤੁਸੀਂ ਉਸ ਗੁਰਮੁਖ ਦਾ ਸੁਣ ਰਹੇ ਹੋ ਜਿਹਨੂੰ ਸਮਝ ਹੈਗੀ ਰੱਬ ਦੇ ਘਰ ਦੀ ਜੀ, ਜਿਹਦੀ ਥੋੜ੍ਹੀ ਬਹੁਤੀ ਪਹੁੰਚ ਵੀ ਹੋ ਚੁੱਕੀ ਹੈ ਜੀ, ਜਿਹਨੂੰ ਸਮਝ ਪੈ ਚੁੱਕੀ ਰੱਬ ਦੇ ਨਾਮ ਦੀ ਰਸ ਦੀ ਜੀ। ਪੀਰ ਜੀ ਕਹਿਣ ਲੱਗੇ, ਕਹਿਣ ਲੱਗੇ ਦੀਨ ਦੁਨੀ ਕੋ ਖਾਵੰਦ ਆਵਾ, ਦੀਨ ਦੁਨੀ ਕੋ ਖਾਵੰਦ ਆਵਾ,
ਦੀਨ ਦੁਨੀ ਕੋ ਖਾਵੰਦ ਆਵਾ, ਦੀਨ ਦੁਨੀ ਕੋ ਖਾਵੰਦ ਆਵਾ।
ਖਾਵੰਦ ਪਤਾ ਕਿਹਨੂੰ ਕਹਿੰਦੇ ਜੀ? ਮਾਲਕ ਨੂੰ ਕਹਿੰਦੇ, ਮਾਲਕ ਨੂੰ ਜੀ। ਦੀਨ ਦੁਨੀਆਂ ਦਾ ਮਾਲਕ ਆਇਆ ਇਸ ਪਾਸੇ। ਕਹਿਣ ਲੱਗੇ ਵੇਖੋ ਕਿੱਡੀ ਸ਼ਰਧਾ ਹੋਏਗੀ ਦਸਵੇਂ ਪਾਤਸ਼ਾਹ ਤੇ ਜੀ। ਦੀਨ ਦੁਨੀ ਕੋ ਖਾਵੰਦ ਆਵਾ, ਦੀਨ ਦੁਨੀ ਕੋ ਖਾਵੰਦ ਆਵਾ,
ਦੀਨ ਦੁਨੀ ਕੋ ਖਾਵੰਦ ਆਵਾ, ਦੀਨ ਦੁਨੀ ਕੋ ਖਾਵੰਦ ਆਵਾ।
ਤੇ ਕਿਵੇਂ ਆਇਆ ਜੀ? ਮਾਨੁਖ ਦੇਹ ਧਾਰ ਬਿਦਤਾਵਾ, ਮਨੁੱਖਾ ਸਰੀਰ ਵਿੱਚ ਰੱਬ ਦਾ ਆ ਗਿਆ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਦੀਨ ਦੁਨੀਆਂ ਦਾ ਮਾਲਕ ਮਨੁੱਖਾ ਸਰੀਰ ਵਿੱਚ ਆਏ ਨੇ। ਕਹਿਣ ਲੱਗੇ ਹਾਂਜੀ,
ਗਰਬਨ ਕੇ ਗਰਬਨ ਕੋ ਗੰਜਨ, ਮਿਰਜ਼ਾਦਾ ਭੰਜਨ ਕੋ ਭੰਜਨ।
ਤੇ ਹੁਣ ਪੀਰ ਜੀ ਦੱਸਣ ਦੇ, ਕਹਿਣ ਲੱਗੇ ਬੱਚਿਓ ਚੇਲਿਓ, ਇਹ ਜਿਹੜਾ ਪਰਮੇਸ਼ਰ ਦੇ ਰੂਪ ਜੀ ਆਏ ਨੇ, ਦੀਨ ਦੁਨੀਆਂ ਦੇ ਮਾਲਕ ਆਏ ਨੇ, ਦੁਸ਼ਟਾਂ ਦਾ ਹੰਕਾਰ ਨਾਸ ਕਰਨ ਵਾਸਤੇ ਆਏ ਨੇ। ਕਹਿਣ ਲੱਗੇ ਜਗਤ ਵਿੱਚ ਧਰਮ ਦੀ ਮਰਜ਼ਾਦਾ ਕਾਇਮ ਕਰਨ ਆਏ ਨੇ। ਕਹਿਣ ਲੱਗੇ ਜਗਤ ਵਿੱਚ ਧਰਮ ਦੀ ਮਰਜ਼ਾਦਾ ਤਿਆਰ ਕਰਨ ਆਏ ਨੇ। ਹਾਂਜੀ ਭਾਈ ਪ੍ਰਾਤ,
ਭਾਈ ਪ੍ਰਾਤ ਮੁਝ ਸੁਧ ਮਨ ਭਾਈ,
ਅੱਜ ਸਵੇਰ ਹੋਣ ਤੇ ਮੈਨੂੰ ਇਹ ਸੁਧ ਮਿਲੀ ਹੈ, ਇਹ ਖਬਰ ਮਿਲੀ ਹੈ। ਹਾਂਜੀ
ਕਰੀ ਬੰਦਗੀ ਮੈਂ ਸੁਖਮਈ,
ਇਸ ਕਰਕੇ ਮੈਂ ਪੂਰਬ ਦਿਸ਼ਾ ਨੂੰ ਇਸ ਕਰਕੇ ਮੱਥਾ ਟੇਕਿਆ, ਜਿਹੜਾ ਰੱਬ ਪੱਛਮ ਵਿੱਚ ਹੈ ਉਹ ਪੂਰਬ ਵਿੱਚ ਸਰੀਰ ਧਾਰਨ ਕਰਕੇ ਆਇਆ। ਕਹਿਣ ਲੱਗੇ ਸ਼ਰਧਾ ਵੇਖੋ ਉਹਨਾਂ ਦੀ। ਹੁਣ ਵੇਖੋ ਇੱਕ ਗੱਲ ਧਿਆਨ ਨਾਲ ਸੁਣੋ, ਅਸੀਂ ਤਾਬਿਆ ਬਹਿ ਕੇ ਮੈਂ ਕਈ ਵਾਰੀ ਇਹ ਗੱਲ ਨੋਟ ਕਰਦਾ ਜੀ, ਬਹੁਤ ਸਾਰੇ ਸਾਡੇ ਸਿੱਖ ਵੀਰ ਵੀ ਨਾ ਜੀ ਗੁਰਦੁਆਰਾ ਸਾਹਿਬ ਦੇ ਅੱਗੋਂ ਬਿਨਾਂ ਸਿਰ ਝੁਕਾਇਆ ਹੀ ਲੰਘ ਜਾਂਦੇ ਜੀ, ਬਿਨਾਂ ਸਿਰ ਝੁਕਾਇਆ ਜੀ ਚੁੱਪ ਕਰਕੇ ਲੰਘ ਜਾਂਦੇ ਜੀ, ਵੇਖ ਕੇ ਅਣਵੇਖਾ ਕਰ ਦਿੰਦੇ ਵੀ ਗੁਰਦੁਆਰਾ ਸਾਹਿਬ ਆ ਜੀ। ਹਾਂਜੀ ਤੇ ਸਾਡੇ ਸਾਹਮਣੇ ਗੁਰਦੁਆਰਾ ਸਾਹਿਬ ਤੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਤੇ ਹੋ ਰਹੇ ਦਰਸ਼ਨ, ਤੇ ਬੰਦਾ ਤਾਂ ਨਹੀਂ ਜੇ ਛੇਤੀ ਕਿਤੇ ਸਿਰ ਝੁਕਾਉਂਦਾ, ਨਾ ਹੀ ਉਹ ਘਰ ਸੀਗਾ ਜੀ ਜਿੱਥੇ ਮਾਤਾ ਜੀ ਮਾਤਾ ਗੁਜਰੀ ਜੀ ਬੈਠੇ ਨੇ ਦਸਵੇਂ ਪਾਤਸ਼ਾਹ ਨੇ, ਪੀਰ ਜੀ ਦੇ ਸਾਹਮਣੇ ਉਹ ਘਰ ਤਾਂ ਨਹੀਂ ਹੈਗਾ ਜੀ, ਤੇ ਨਾ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰੀਰ ਹੀ ਹੈ ਜੀ ਸਾਹਮਣੇ। ਪੀਰ ਜੀ ਨੂੰ ਇਹ ਪਤਾ ਲੱਗਾ ਵੀ ਇਸ ਦਿਸ਼ਾ ਵਿੱਚ ਹੈਗੇ ਜੀ ਉਹ ਜੀ, ਖੱਜ ਕੇ ਆਖੋ ਵਾਹਿਗੁਰੂ, ਇਸ ਦਿਸ਼ਾ ਵਿੱਚ ਨੇ। ਤੇ ਪਟਨਾ ਸਾਹਿਬ ਘਰ ਤੋਂ ਪਹਿਲਾਂ ਤੇ ਕਈ ਕੁਛ ਆਉਂਦਾ ਜੀ ਰਸਤੇ 'ਚ ਜੀ, ਬਸ ਦਿਸ਼ਾ ਵਿੱਚ ਹੀ ਨੇ, ਤੇ ਪੀਰ ਜੀ ਦਿਸ਼ਾ ਨੂੰ ਹੀ ਮੱਥਾ ਟੇਕੀ ਜਾਂਦੇ ਜੀ, ਗੱਦ ਕੇ ਆਖੋ ਵਾਹਿਗੁਰੂ, ਦਿਸ਼ਾ ਨੂੰ ਹੀ ਮੱਥਾ ਟੇਕੀ ਜਾਂਦੇ। ਇਹ ਪਿਆਰ ਵਾਲਿਆਂ ਦੀਆਂ ਗੱਲਾਂ ਹੈਗੀਆਂ ਜੀ, ਦਿਸ਼ਾ ਨੂੰ ਹੀ ਮੱਥਾ ਟੇਕੀ ਜਾਣਾ, ਉਸ ਪਾਸੇ ਨੂੰ ਹੀ ਮੱਥਾ ਟੇਕੀ ਜਾਣਾ ਜਿਸ ਪਾਸੇ ਵਿੱਚ ਗੁਰੂ ਜੀ ਨੇ। ਹੁਣ ਪੰਗਤੀ ਸੁਣੋ ਗੁਰਬਾਣੀ ਦੀ, ਸਾਵਧਾਨ ਹੋਵੋ ਸਾਵਧਾਨ ਹੋਵੋ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਪੰਗਤੀ ਸੁਣੋ ਗੁਰਬਾਣੀ ਦੀ, ਧੰਨ ਸੋ ਦੇਸ ਜਹਾਂ ਤੂੰ
ਵਸਿਆ,
ਵਸਿਆ ਕੀ ਹੁੰਦਾ ਜਿੱਥੇ ਸਰੀਰ ਹੈ ਜੀ, ਹੈ ਹੇ ਪਰਮੇਸ਼ਰ ਜੀ ਹੇ ਗੁਰੂ ਜੀ ਉਹ ਦੇਸ਼ ਧੰਨ ਜਿੱਥੇ ਤੁਸੀਂ ਵਸ ਰਹੇ ਹੋ। ਤੇ ਅਰਥ ਕੌਣ ਕਰਨ ਦਿਆ ਜੀ ਇਹਦੇ? ਪੀਰ ਭੀਖਣ ਸ਼ਾਹ ਜੀ ਕਰਨ ਦੇ, ਪੂਰਬ ਨੂੰ ਹੀ ਮੱਥਾ ਟੇਕ ਟੇਕ ਕੇ ਜੀ। ਧੰਨ ਸੋ ਦੇਸ਼ ਜਹਾਂ ਤੂੰ ਵਸਿਆ, ਧੰਨ ਸੋ ਦੇਸ਼ ਜਹਾਂ ਤੂੰ ਵਸਿਆ,
ਧੰਨ ਸੋ ਦੇਸ਼ ਜਹਾਂ ਤੂੰ ਵਸਿਆ, ਧੰਨ ਸੋ ਦੇਸ਼ ਜਹਾਂ ਤੂੰ ਵਸਿਆ,
ਧੰਨ ਸੋ ਦੇਸ਼ ਜਹਾਂ ਤੂੰ ਵਸਿਆ ਧਨ ਸੋ ਦੇਸ ਜਹਾਂ ਤੂੰ ਵਸਿਆ
ਧਨ ਸੋ ਦੇਸ ਜਹਾਂ ਤੂੰ ਵਸਿਆ ਧਨ ਸੋ ਦੇਸ ਜਹਾਂ ਤੂੰ ਵਸਿਆ
ਹੁਣ ਪੀਰ ਜੀ ਦੱਸਣ ਦੇ ਕਹਿੰਦੇ ਮੈਂ ਤਾਂ ਮੱਥਾ ਟੇਕਿਆ ਤੇ ਹਾਂਜੀ
ਪੁਰ ਪਟਨਾ ਪੂਰਬ ਦੇਸ਼ ਵਸਿਆ
ਫਿਰ ਇਹ ਵੀ ਦੱਸਿਆ ਪਰ ਪੀਰ ਜੀ ਨੂੰ ਸ਼ਹਿਰ ਦਾ ਨਾਮ ਹੀ ਪਤਾ ਜੀ ਸ਼ਹਿਰ ਦਾ ਨਾਮ ਹੀ ਕਹਿੰਦੇ ਪੂਰਬ ਦਿਸ਼ਾ ਵਿੱਚ ਪਟਨਾ ਸ਼ਹਿਰ ਜੇ ਪਟਨਾ ਸ਼ਹਿਰ ਜਿੱਥੇ ਦੀਨ ਦੁਨੀਆਂ ਦਾ ਮਾਲਕ ਸਰੀਰ ਧਾਰਨ ਕਰਕੇ ਆਇਆ ਹਾਂਜੀ
ਮੈਂ ਆਪ ਜਾਉ ਦਰਸ ਹਾਂ ਤਿਸੈ
ਤੇ ਹੁਣ ਪੀਰ ਜੀ ਪਤਾ ਕੀ ਕਹਿੰਦੇ ਜੀ ਸਾਵਧਾਨ ਹੋਵੋ ਕੱਜ ਕੇ ਆਖੋ ਵਾਹਿਗੁਰੂ ਪੀਰ ਜੀ ਕਹਿੰਦੇ ਹੁਣ ਮੈਂ ਪਟਨਾ ਸਾਹਿਬ ਜਾਵਾਂਗਾ ਤੇ ਮੈਂ ਦਾਸ ਨੇ ਕਥਾ ਦੀ ਆਰੰਭਤਾ ਇੱਥੋਂ ਹੀ ਕੀਤੀ ਹੈ ਵੀ ਜਿਹੜੇ ਜਿਹੜੇ ਹੁਣ ਸਰੀਰ ਕਰਕੇ ਪਟਨਾ ਸਾਹਿਬ ਨਹੀਂ ਗਏ ਅਸੀਂ ਪੀਰ ਜੀ ਦੇ ਨਾਲ ਜਾਣਾ ਜੀ ਸਾਰਿਆਂ ਨੇ ਜੀ ਸੁਰਤ ਕਰਕੇ ਤੇ ਪੀਰ ਜੀ ਦਾ ਤਰੀਕਾ ਸਾਡੇ ਵਾਲਾ ਨਹੀਂ ਨਾ ਜੀ ਹੈਗਾ ਜੀ ਵੱਖਰਾ ਤਰੀਕਾ ਜੀ ਪੀਰ ਜੀ ਕਹਿਣ ਲੱਗੇ ਮੇਰੇ ਬੱਚਿਓ ਚੇਲਿਓ ਮੈਂ ਹੁਣ ਪਟਨੇ ਦੀ ਧਰਤੀ ਤੇ ਜਾਵਾਂਗਾ ਹਾਂਜੀ
ਬਿਨ ਠਾਨ ਬਖਸ਼ਾਵਨ ਕਰ ਹਾਂ
ਔਰ ਕਹਿਣ ਲੱਗੇ ਜਾ ਕੇ ਉਹਨਾਂ ਦੇ ਦਰਸ਼ਨ ਕਰਾਂਗਾ ਜੀ ਦਰਸ਼ਨ ਕਰਾਂਗਾ ਅਵਤਾਰ ਕੀਤੇ ਹੋਇਆ ਅਜੇ ਪਟਨਾ ਸਾਹਿਬ ਦੇ ਵਾਸੀਆਂ ਨੂੰ ਵੀ ਨਹੀਂ ਪਤਾ ਤੇ ਪੀਰ ਜੀ ਨੂੰ ਕਿਤੇ ਬੈਠਿਆਂ ਪਤਾ ਲੱਗ ਗਿਆ ਜੀ ਮੈਂ ਜਾਵਾਂਗਾ ਉਹਨਾਂ ਕੋਲ ਉਹਨਾਂ ਨੂੰ ਉਹਨਾਂ ਦੇ ਜਾ ਕੇ ਦਰਸ਼ਨ ਕਰਾਂਗਾ ਤੇ ਬਿਨਾਂ ਠਾਨ ਬਖਸ਼ਾਵਨ ਕਰਹੋ ਪੀਰ ਜੀ ਕਹਿੰਦੇ ਅੱਜ ਤੱਕ ਜ਼ਿੰਦਗੀ ਵਿੱਚ ਮੇਰੇ ਕੋਲ ਜਿੰਨੀਆਂ ਭੁੱਲਾਂ ਹੋਈਆਂ ਉਹਨਾਂ ਕੋਲ ਜਾ ਕੇ ਮਾਫੀਆਂ ਮੰਗਾਂਗਾ ਕਹਿਣ ਲੱਗੇ ਹੁਣ ਇੱਕ ਗੱਲ ਧਿਆਨ ਨਾਲ ਸੁਣਿਓ ਇੱਕ ਗੱਲ ਧਿਆਨ ਨਾਲ ਸੁਣਿਓ ਪਤਾ ਕੀ ਜੀ ਇੰਨੀ ਪਹੁੰਚ ਦੇ ਮਾਲਕ ਹੈਗੇ ਪੀਰ ਜੀ ਪੀਰ ਜੀ ਫਿਰ ਵੀ ਆਪਣੇ ਆਪ ਨੂੰ ਭੁੱਲਣਹਾਰ ਸਮਝਣ ਦਏ ਜੀ ਅੱਜ ਤੱਕ ਮੇਰੇ ਕੋਲ ਜਿੰਨੀਆਂ ਗਲਤੀਆਂ ਹੋਈਆਂ ਮੈਂ ਜਾ ਕੇ ਮਾਫ਼ੀ ਮੰਗਾਂਗਾ ਕਹਿਣ ਲੱਗੇ ਹਾਂਜੀ
ਆਪਨ ਇਸ਼ਟ ਥਿਰਤਾ ਅਨੁਸਾਰ
ਹਾਂਜੀ
ਦਰਸ਼ਨ ਕਰੇ ਪਾਕਤ ਹੋਵਾਂ
ਤੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਪਤਾ ਪੀਰ ਜੀ ਕੀ ਕਹਿੰਦੇ ਕਹਿਣ ਲੱਗੇ ਉਹ ਜਿਹੜੇ ਦੀਨ ਦੁਨੀਆਂ ਦੇ ਮਾਲਕ ਪਟਨੇ ਦੀ ਧਰਤੀ ਤੇ ਆਏ ਨੇ ਨਾ ਅੱਜ ਮੈਂ ਆਪਣਾ ਇਸ਼ਟ ਉਹਨਾਂ ਨੂੰ ਬਣਾ ਲੈਣਾ ਜੀ ਆਪਣਾ ਮਾਲਕ ਬਣਾ ਲੈਣਾ ਆਪਣਾ ਰੱਬ ਉਹਨਾਂ ਨੂੰ ਬਣਾ ਲੈਣਾ ਤੇ ਦਰਸ਼ਨ ਕਰੇ ਪਾਕ ਅਤ ਹੋਵੋ ਨਾਲੇ ਉਹਨਾਂ ਦਾ ਦਰਸ਼ਨ ਕਰਾਂਗਾ ਤੇ ਦਰਸ਼ਨ ਕਰਕੇ ਪਵਿੱਤਰ ਹੋ ਜਾਵਾਂਗਾ ਹਾਂਜੀ
ਗੁਣ ਹੈ ਅਨਕ ਮਨ ਤਨ ਤੇ ਖੋਵਾ
ਤੇ ਗੁਨਾਹ ਆਪਣੇ ਦੂਰ ਕਰ ਦਿਆਂਗਾ ਪੀਰ ਜੀ ਦੇ ਚੇਲੇ ਗੱਲ ਸੁਣਨ ਦੇ ਹੁਣ ਗੱਲ ਤੇ ਬਹੁਤ ਸਾਰੇ ਲੋਕ ਸੁਣਦੇ ਜੀ ਤੇ ਪੀਰ ਜੀ ਦੇ ਦੋ ਕੁ ਚੇਲੇ ਪੀਰ ਜੀ ਤੋਂ ਸੁਣ ਸੁਣ ਕੇ ਉਹਨਾਂ ਦਾ ਮਨ ਵੀ ਕਰ ਆਇਆ ਵੀ ਦਰਸ਼ਨ ਕਰੀਏ ਜੀ ਇੱਕ ਗੱਲ ਚੇਤਾ ਰੱਖੋ ਸੰਤਾਂ ਭਗਤਾਂ ਰੱਬ ਦੇ ਪਿਆਰਿਆਂ ਨਾਲ ਬੜੀ ਦੁਨੀਆਂ ਤੁਰੀ ਫਿਰਦੀ ਜੀ ਸਰੀਰ ਕਰਕੇ ਪਰ ਸਾਰੇ ਸਹੀ ਲਾਭ ਨਹੀਂ ਚਲੇਂਦੇ ਜੀ ਥੋੜੇ ਹੀ ਹੁੰਦੇ ਜਿਹੜੇ ਵਿਰਲੇ ਉਹਨਾਂ ਚੋਂ ਲਾਭ ਲੈ ਲੈਂਦੇ ਦੋ ਕੁ ਚੇਲਿਆਂ ਦੇ ਭਾਗ ਜਾਗੇ ਜੀ ਹਾਂਜੀ
ਬ੍ਰਿੰਦ ਮੁਰੀਦਨ ਸੋ ਇਮ ਕਰ
ਹਾਂਜੀ
ਭਇਓ ਤਿਆਰ ਮਾਰਗ ਵੱਢ ਲਹਿਓ
ਬਸ ਪੀਰ ਜੀ ਤਿਆਰ ਹੋ ਗਏ ਜੀ ਪੀਰ ਜੀ ਕਹਿਣ ਲੱਗੇ ਮੈਂ ਤੇ ਚੱਲਾ ਚੇ ਪਟਨਾ ਸਾਹਿਬ ਤੇ ਪੀਰ ਜੀ ਨੇ ਕੋਈ ਪਰਵਾਹ ਨਹੀਂ ਕੀਤੀ ਵੀ ਰਸਤੇ ਵਿੱਚ ਪਹਾੜ ਆਉਣੇ ਨੇ ਰਸਤੇ ਚ ਦਰਿਆ ਆਉਣੇ ਨੇ ਮੈਂ ਕਿਵੇਂ ਜਾਵਾਂਗਾ ਜੀ ਮੇਰਾ ਸਰੀਰ ਬਜ਼ੁਰਗ ਹੈ ਜੀ ਮੈਂ ਕੋਈ ਗੱਡੀ ਦਾ ਪ੍ਰਬੰਧ ਕਰਾਂ ਕੋਈ ਬੈਲ ਗੱਡੀ ਕਿਸੇ ਹੋਰ ਗੱਲ ਦਾ ਪ੍ਰਬੰਧ ਕਰਾਂ ਜੀ ਕਿਸੇ ਰੱਥ ਦਾ ਪ੍ਰਬੰਧ ਕਰਾਂ ਬਸ ਪੀਰ ਜੀ ਦੇ ਅੰਦਰ ਚਾਅ ਹੀ ਇੰਨਾ ਜੀ ਪੀਰ ਜੀ ਤੁਰ ਗਏ ਜੀ ਤਿਆਰ ਹੋ ਗਏ ਜੀ ਹਾਂਜੀ
ਦੋਏ ਮੁਰੀਦ ਮੁਰਾਦ ਧਰੰਤੇ
ਹਾਂਜੀ
ਲੀਏ ਸੰਗ ਪ੍ਰੇ ਸੇਵ ਕਰੰਤੇ
ਗੱਜ ਕੇ ਆਖੋ ਵਾਹਿਗੁਰੂ ਦੋ ਕੁ ਚੇਲੇ ਜਿਹੜੇ ਸੀਗੇ ਨਾ ਜੀ ਉਹ ਪੀਰ ਜੀ ਨੂੰ ਬੜੇ ਪਿਆਰੇ ਸੀਗੇ ਜੀ ਤੇ ਇਹਨੇ ਚੇਲਿਆਂ ਵਿੱਚੋਂ ਦੋ ਨੇ ਆਖਿਆ ਵੀ ਪੀਰ ਜੀ ਜੇ ਖੁਦਾ ਦੇ ਤੁਸੀਂ ਦਰਸ਼ਨ ਕਰਨ ਚੱਲੇ ਹੋ ਤੇ ਅਸੀਂ ਵੀ ਤੁਹਾਡੇ ਨਾਲ ਜਾਣਾ ਜੀ ਅੱਜ ਕੇ ਆਖੋ ਵਾਹਿਗੁਰੂ ਵੇਖ ਲਓ ਚੇਲੇ ਵੀ ਸਾਰੇ ਲਾਭ ਨਹੀਂ ਲੈ ਸਕੇ ਜੀ ਹੈ ਚੇਲੇ ਸਾਰੇ ਲਾਭ ਨਹੀਂ ਲੈ ਸਕੇ ਦੋ ਹੀ ਪੈਦਾ ਹੋਏ ਜੀ ਲਾਭ ਲੈਣ ਵਾਲੇ ਜੀ ਦੋ ਚੇਲੇ ਕਹਿਣ ਲੱਗੇ ਪੀਰ ਜੀ ਜੇ ਤੁਸੀਂ ਜਾਓਗੇ ਤੇ ਸਾਨੂੰ ਵੀ ਲੈ ਕੇ ਚੱਲੋ ਪੀਰ ਜੀ ਕਹਿੰਦੇ ਰਸਤਾ ਬਹੁਤ ਵੱਡਾ ਬੜਾ ਲੰਮਾ ਰਸਤਾ ਤੇ ਚੇਲੇ ਕਹਿਣ ਲੱਗੇ ਪੀਰ ਜੀ ਤੁਸੀਂ ਸਾਡੇ ਤੋਂ ਬਜ਼ੁਰਗ ਹੋ ਜੇ ਤੁਸੀਂ ਜਾ ਸਕਦੇ ਤੇ ਅਸੀਂ ਵੀ ਜਾ ਹੀ ਸਕਦੇ ਹਾਂ ਜੀ ਤੇ ਕਿਰਪਾ ਕਰੋ ਜੇ ਤੁਸੀਂ ਇੱਥੋਂ ਜਾ ਕੇ ਦਰਸ਼ਨ ਕਰਨੇ ਤੇ ਸਾਨੂੰ ਵੀ ਨਾਲ ਲੈ ਕੇ ਚੱਲੋ। ਲਓ ਜੀ ਇੰਨੇ ਚੇਲੇ ਜੀ, ਚਾਹੁੰਦੇ ਤੇ ਸਾਰੇ ਵੀ ਦਰਸ਼ਨ ਕਰ ਸਕਦੇ ਸੀ, ਪਰ ਦੋ ਚੇਲਿਆਂ ਦੇ ਭਾਗ ਜਾਗੇ। ਦੋ ਚੇਲੇ ਪੀਰ ਜੀ ਦੇ ਨਾਲ ਤੁਰੇ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਜੀ। ਹਾਂਜੀ, ਤੇ ਹੁਣ ਅੱਗੋਂ ਹੁਣ ਆਪਾਂ ਵੀ ਸਾਰਿਆਂ ਨਾਲ ਨਾਲ ਹੀ ਚੱਲਣਾ ਪੀਰ ਜੀ ਤੇ ਜੀ। ਕੱਲ ਨੂੰ ਪੀਰ ਜੀ ਪਟਨਾ ਸਾਹਿਬ ਪਹੁੰਚਣਗੇ, ਦਰਸ਼ਨ ਕਰਨਗੇ ਸੱਚੇ ਪਾਤਸ਼ਾਹ ਦੇ। ਕੱਲ ਨੂੰ ਆਪਾਂ ਇਹ ਪ੍ਰਸੰਗ ਸੁਣਾਂਗੇ। ਮੇਰੀ ਖਾਸ ਇਹ ਇੱਛਾ ਸੀਗੀ ਵੀ ਪਟਨਾ ਸਾਹਿਬ ਸੁਰਤ ਕਰਕੇ ਹੀ ਦਰਸ਼ਨ ਕਰ ਆਈਏ ਜੀ। ਹਾਂਜੀ, ਸੁਰਤ ਕਰਕੇ ਪਹੁੰਚ ਹੀ ਜਾਈਏ ਤੇ ਪੀਰ ਜੀ ਰੱਬ ਦੀ ਬੰਦਗੀ ਵਾਲੇ ਉਹਨਾਂ ਦੇ ਨਾਲ ਜਾਵਾਂਗੇ ਤੇ ਸਾਨੂੰ ਬੈਠਿਆਂ ਬੈਠਿਆਂ ਹੀ ਲਾਭ ਪ੍ਰਾਪਤ ਹੋ ਜਾਣਾ ਜੀ। ਇੱਥੇ ਬੈਠਿਆਂ ਬੈਠਿਆਂ ਹੀ ਨਾ ਜੀ ਸੁਰਤ ਨਾਲ ਰਹੇਗੀ ਤੇ ਲਾਭ ਪ੍ਰਾਪਤ ਹੋ ਜਾਏਗਾ ਜੀ। ਜ਼ਰੂਰ ਕੱਲ ਨੂੰ ਪਹੁੰਚਿਓ ਸਾਰੇ ਜੀ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਵੇਖ ਲਓ ਇੰਨੇ ਨਾਲ ਚੇਲੇ ਤੇ ਦੋਹਾਂ ਦੇ ਭਾਗ ਜਾਗ ਗਏ ਜੀ। ਪੀਰ ਜੀ ਨੇ ਦੋਹਾਂ ਨੂੰ ਨਾਲ ਲਿਆ ਤੇ ਬਜ਼ੁਰਗ ਆਤਮਾ ਚਾਹ ਜੀ ਚਾਹ। ਵਾਹਿਗੁਰੂ ਬਜ਼ੁਰਗ ਸਰੀਰ, ਆਤਮਾ ਨੀ ਬਜ਼ੁਰਗ ਹੁੰਦੀ ਜੀ, ਬਜ਼ੁਰਗ ਸਰੀਰ ਤੇ ਚਾਹ ਬੜਾ ਜੀ। ਤੇ ਚਾਹ ਨਾਲ ਹੁਣ ਹੱਥ ਚ ਸੋਟੀ ਫੜ ਲਈ ਜੀ। ਹਾਂਜੀ, ਤੇ ਪੀਰ ਜੀ ਤੁਰੇ ਜਾਣ ਜੀ। ਤੇ ਮਨ ਵਿੱਚ ਕੀ ਹੈ, ਮਨ ਵਿੱਚ ਦਰਸ਼ਨਾਂ ਦੀ ਤਾਂਘ ਹੈ ਵੀ ਜਿਸ ਖੁਦਾ ਨੇ ਸਰੀਰ ਧਾਰਨ ਕੀਤਾ ਹੁਣ ਦਰਸ਼ਨ ਹੋ ਜਾਣ ਜੀ। ਹਾਂਜੀ, ਹੁਣ ਇੰਨੀ ਸੰਗਤ ਪਟਨਾ ਸਾਹਿਬ ਗਈ ਜੀ, ਬਹੁਤੇ ਤੇ ਸੁਣ ਸੁਣ ਪ੍ਰਬੰਧ ਸੁਣ ਸੁਣ ਵੇਖਣ ਗਏ ਸੀ ਪ੍ਰਬੰਧ ਜੀ ਉੱਥੋਂ ਦਾ। ਹਾਂਜੀ, ਜਿਵੇਂ ਪ੍ਰਧਾਨ ਮੰਤਰੀ ਨੀ ਹੁੰਦਾ ਜੀ ਤੇ ਚੈੱਕ ਕਰਨ ਜਾਂਦਾ ਜੀ ਪ੍ਰਬੰਧ ਜੀ, ਬਹੁਤੇ ਤੇ ਪ੍ਰਬੰਧ ਚੈੱਕ ਕਰਨ ਗਏ ਜੀ ਉੱਥੋਂ ਦਾ ਜੀ। ਚਲੋ ਚੰਗੀ ਗੱਲ ਹੈ, ਉਹਨਾਂ ਪ੍ਰਬੰਧ ਬੜਾ ਵਧੀਆ ਕੀਤਾ, ਪਰ ਕਈ ਤੇ ਪ੍ਰਬੰਧ ਵੇਖਣ ਗਏ ਜੀ। ਦਰਸ਼ਨ ਕਰਨ ਸੱਚੀ ਗੱਲ ਚ ਕੋਈ ਵਿਰਲਾ ਹੀ ਗਿਆ ਹੋਏਗਾ ਜੀ। ਔਰ ਇਸ ਭਾਵਨਾ ਨਾਲ, ਜਿਸ ਭਾਵਨਾ ਨਾਲ ਪੀਰ ਜੀ ਤੁਰ ਰਹੇ ਜੀ, ਉਹ ਹੁਣ ਫਿਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਦੋਵੇਂ ਹੱਥ ਜੋੜੋ ਤੇ ਭੁੱਲਾਂ ਚੁੱਕਣ ਦੀ ਖਿਮਾ। ਕੱਲ੍ਹ ਨੂੰ ਆਪਾਂ ਹੁਣ ਪੀਰ ਜੀ ਦੇ ਨਾਲ ਹੀ ਸੁਰਤ ਵਿੱਚ ਪਟਨਾ ਸਾਹਿਬ ਜਾਣਾ ਤੇ ਪੀਰ ਜੀ ਦੇ ਨਾਲ ਹੀ ਮਹਾਰਾਜ ਦੇ ਦਰਸ਼ਨ ਕਰਨੇ ਆ। ਹੋਈਆਂ ਭੁੱਲਾਂ ਚੁੱਕਣ ਦੀ ਖਿਮਾ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।